ਝੂਠ ਤੇ ਸੱਚ ਦੀ ਹੈ, ਇੱਥੇ ਮਾਫ ਕਰਨਾ। ਮੁਕਾਬਲਾ ਧਰਮ ਤੇ ਅਧਰਮ ਦਾ ਹੋ ਰਿਹਾ। ਉਸ ਮੌਕੇ ਸਾਹਿਬਜ਼ਾਦੇ ਨੇ, ਨਵਾਬ ਖਾਨ ਨੇ ਆਖਿਆ ਸੀ, ਕਾਕਾ ਕਾਕਾ ਮਾਫ ਕਰਨਾ, ਤੁਹਾਡੀ ਉਮਰ ਛੋਟੀ ਹੈ, ਗੱਲਾਂ ਬਹੁਤ ਵੱਡੀਆਂ ਕਰਦੇ ਹੋ। ਕਈ ਵਾਰੀ ਆਪਾਂ ਦੇਖਦੇ ਹਾਂ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਕਈ ਵਾਰੀ ਉਮਰਾਂ ਬੜੀਆਂ ਵੱਡੀਆਂ ਹੁੰਦੀਆਂ ਨੇ, ਪਰ ਕਰਤੂਤਾਂ ਬੜੀਆਂ ਹਾਂਜੀ ਛੋਟੀਆਂ ਹੁੰਦੀਆਂ ਨੇ। ਉਮਰਾਂ ਵੱਡੀਆਂ ਹੁੰਦੀਆਂ ਨੇ, ਕਰਤੂਤਾਂ ਛੋਟੀਆਂ ਹੁੰਦੀਆਂ ਨੇ, ਪਰ ਇੱਥੇ ਐਵੇਂ ਥੋੜਾ ਕਿ ਹੈ, ਛੋਟੀਆਂ ਜਿੰਦਾਂ ਤੇ ਵੱਡੇ ਸਾਖੇ। ਕਈ ਵਾਰੀ ਉਮਰਾਂ ਛੋਟੀਆਂ ਹੁੰਦੀਆਂ ਨੇ, ਪਰ ਕਾਰਨਾਮੇ ਬਹੁਤ ਬਹੁਤ ਵੱਡੇ ਹੁੰਦੇ ਨੇ। ਉਸ ਮੌਕੇ ਨਵਾਬ ਖਾਨ ਨੇ ਆਖਿਆ ਸੀ, ਸਾਹਿਬਜ਼ਾਦਿਓ ਮੈਨੂੰ ਲੱਗਦਾ ਤੁਹਾਡੀ ਉਮਰ ਛੋਟੀ ਹੈ, ਮੈਂ ਵੇਖਦਾ ਤੁਹਾਡੀ ਉਮਰ ਬੜੀ ਛੋਟੀ, ਤੁਸੀਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰ ਰਹੇ ਹੋ। ਸਾਹਿਬਜ਼ਾਦਿਆਂ ਨੇ ਆਖਿਆ ਸੀ, ਨਵਾਬ ਖਾਨ ਸਾਡੀ ਤਾਂ ਉਮਰ ਛੋਟੀ ਹੈ, ਅਸੀਂ ਮੰਨਦੇ ਹਾਂ। ਅਸੀਂ ਕਦੋਂ ਨਹੀਂ ਮੰਨਦੇ ਸਾਡੀ ਉਮਰ ਛੋਟੀ ਹੈ, ਅਸੀਂ ਮੰਨਦੇ ਹਾਂ ਸਾਡੀ ਉਮਰ ਛੋਟੀ ਹੈ, ਅਸੀਂ ਮੰਨਦੇ ਹਾਂ। ਤੂੰ ਵੀ ਮੰਨ ਲੈ, ਤੂੰ ਵੀ ਮੰਨ ਲੈ ਕੀ ਸਾਡੀ ਉਮਰ ਛੋਟੀ ਨਵਾਬ ਖਾਨ, ਪਰ ਤੇਰੀ ਮਤ ਛੋਟੀ ਹੈ, ਤੇਰੀ ਮਤ ਛੋਟੀ ਹੈ, ਜਰਾ ਮਤ ਤੂੰ ਕੰਮ ਲੈ, ਮਾਫ ਕਰਨਾ। ਕੋਲੋਂ ਸੁੱਚਾ ਨੰਦ ਨੇ ਆਖਿਆ ਸੀ, ਕੋਈ ਨੀ ਬੱਚੇ ਨੇ ਸਮਝ ਜਾਣਗੇ, ਬੱਚੇ ਨੇ ਸਮਝ ਜਾਣਗੇ, ਮਾਫ ਕਰਨਾ ਗੁਰੂ ਕੀ ਸੰਗ, ਬੱਚੇ ਨੇ ਸਮਝ ਜਾਣਗੇ, ਸਮਝਾ ਦਿੱਤੇ ਜਾਣਗੇ। ਭਾਗਮ ਵਾਲਿਓ, ਪਹਿਲਾ ਦਿਨ ਗੁਜ਼ਰ ਗਿਆ, ਪਹਿਲਾ ਦਿਨ ਗੁਜ਼ਰ ਗਿਆ, ਮਾਫ ਕਰਨਾ। ਅੱਜ ਦਾਦੀ ਮਾਂ ਸਾਹਿਬਜ਼ਾਦੇ ਜੋ ਠੰਡੇ ਬੁਰਜ ਚ ਵਾਪਸ ਲਿਆਂਦੇ ਗਏ, ਅੱਜ ਰਾਤ ਦਾ ਸਮਾਂ, ਸਰਦੀ ਦੀ ਰੁੱਤ ਤੇ ਪੋਹ ਦਾ ਮਹੀਨਾ, ਦਾਦੀ ਮਾਂ ਇੱਕ ਪੋਤੇ ਨੂੰ ਖੱਬੀ ਗੋਦੀ ਚ ਤੇ ਦੂਜੇ ਨੂੰ ਸੱਜੀ ਚ ਲੈ ਕੇ ਨਾ ਆਪਣੇ ਦੁਪੱਟੇ ਦਾ ਸ਼ੌਲ ਲੋਈ ਨਾਲ ਢੱਕਣ ਦੀ ਕੋਸ਼ਿਸ਼ ਕਰ ਰਹੀ ਸੀ ਪੋਹ ਦਾ ਮਹੀਨਾ। ਤੇ ਦਾਦੀ ਮਾਂ ਇੱਕ ਸਿੱਖਿਆ ਦਿੰਦੀ ਸੀ, ਕਦੇ ਆਪਾਂ ਦਿੱਤੀ ਹੈ? ਦਾਦੀ ਮਾਂ ਇੱਕ ਸਿੱਖਿਆ ਦਿੰਦੀ ਸੀ, ਕਦੇ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ? ਦਾਦੀ ਮਾਂ ਇੱਕ ਸਿੱਖਿਆ ਦਿੰਦੀ ਸੀ, ਵੇ ਮੇਰੇ 7 ਤੇ 9 ਸਾਲ ਦੇ ਪੋਤਿਓ, ਮੇਰੇ ਲਾਲੋ, ਮੇਰੇ ਜਿਗਰ ਦੇ ਟੋਟਿਓ, ਉਹ ਜਿਸ ਧਰਮ ਦੀ ਰਾਖੀ ਵਾਸਤੇ ਤੁਹਾਡੇ ਬਜ਼ੁਰਗਾਂ ਨੂੰ ਤਤੀਆਂ ਤਵੀਆਂ ਤੇ ਬਹਿਣਾ ਪਿਆ, ਜਿਸ ਧਰਮ ਦੀ ਰਾਖੀ ਵਾਸਤੇ ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਚ ਸੀਸ ਦੇਣਾ ਪਿਆ, ਵੇ ਮੇਰੇ ਲਾਲੋ, ਮੇਰੇ ਸਾਹਿਬਜ਼ਾਦਿਓ, ਮਾਫ ਕਰਨਾ। ਜਿਸ ਧਰਮ ਦੀ ਰਾਖੀ ਵਾਸਤੇ ਤੁਹਾਡੇ ਪਿਤਾ ਨੂੰ ਬੜੀਆਂ ਮੁਸ਼ਕਲਾਤਾਂ ਦੇ ਵਿੱਚੋਂ ਦੀ ਲੰਘਣਾ ਪਿਆ ਤੇ ਲੰਘ ਰਹੇ ਨੇ। ਆਖਿਆ ਸੀ, ਬੇਟਾ ਬੇਟਾ ਫਤਿਹ ਸਿੰਘ ਜ਼ੋਰਾਵਰ ਸਿੰਘ, ਅੱਜ ਉਸ ਧਰਮ ਦੀ ਬਾਜੀ ਤੁਹਾਡੇ ਮੋਢਿਆਂ ਤੇ ਆ ਗਈ ਹੈ। ਇਹ ਮੇਰੇ 7 ਤੇ 9 ਸਾਲ ਦੇ ਬੱਚੇ ਹੋ, ਵੇ ਮੇਰੇ ਸਾਹਿਬਜ਼ਾਦਿਓ, ਹਾਰ ਤੇ ਜਿੱਤ ਦਾ ਫੈਸਲਾ ਅੱਜ ਤੁਹਾਡੇ ਹੱਥ ਵਿੱਚ ਹੈ, ਅੱਜ ਸਾਡੇ ਤੁਹਾਡੇ ਹੱਥ ਵਿੱਚ ਹੈ। ਸਿੱਖਾ, ਧਰਮ ਦਾ ਰਾਹ ਕਿੱਥੇ ਗਿਆ? ਧਰਮ ਦਾ ਰਾਹ ਕਿੱਥੇ ਗਿਆ? ਦੋ ਗੱਲਾਂ ਦਾ ਮੇਲ ਨਹੀਂ ਹੋ ਸਕਦਾ, ਸੰਤ ਵੀ ਹੋਵੇ ਤੇ ਚੋਰ ਵੀ ਹੋਵੇ, ਕਹਿ ਦਿਓ ਵਾਹਿਗੁਰੂ। ਸ਼ਰਾਬੀ ਵੀ ਹੋਵੇ ਤੇ ਸਿੱਖ ਵੀ ਹੋਵੇ, ਪਤੀ ਵਰਤਾ ਵੀ ਹੋਵੇ ਤੇ ਨਾਲ ਵੇਸਵਾ ਵੀ ਹੋਵੇ, ਦਿਨ ਵੀ ਹੋਵੇ ਨਾ ਰਾਤ ਵੀ ਹੋਵੇ, ਦੋ ਗੱਲਾਂ ਦਾ ਮੇਲ ਹੋ ਹੀ ਨਹੀਂ ਸਕਦਾ, ਕਲਤਾ ਨਹੀਂ, ਕਹਿ ਦਿਓ ਵਾਹਿਗੁਰੂ। ਸਿੰਘਾ, ਤੇਰਾ ਜੀਵਨ ਕਿੱਥੇ ਗਿਆ? ਦਾਦੀ ਮਾਂ ਕਹਿੰਦੀ, ਬੇਟਾ ਅੱਜ ਹਾਰ ਤੇ ਜਿੱਤ ਦਾ ਫੈਸਲਾ ਤੁਹਾਡੇ ਹੱਥ ਵਿੱਚ ਹੈ, ਤੁਹਾਡੇ ਹੱਥ ਵਿੱਚ। ਬੇਟਾ ਮੈਂ ਇੰਤਜ਼ਾਰ ਕਰਾਂਗੀ, ਮੈਂ ਵੇਟ ਕਰਾਂਗੀ, ਬੇਟਾ ਜੇ ਤੁਸੀਂ ਜਿੱਤ ਕੇ ਆਓਗੇ ਤੇ ਮੈਨੂੰ ਚਾਹ ਚੜੇਗਾ, ਹਾਰ ਕੇ ਜਾਓਗੇ ਤੇ ਮੇਰੀ ਜ਼ਿੰਦਗੀ ਜਿਉਂਦੇ ਜੀ ਮੌਤ ਦੇ ਬਰਾਬਰ ਹੋ ਗਈ। ਦਾਦੀ ਮਾਂ ਸਾਹਿਬਜ਼ਾਦਿਆਂ ਨੂੰ ਸਿੱਖਿਆ ਦਿੰਦੀ ਸੀ, ਬੇਟਾ ਅਰਜਨ ਦਾ ਪੁੱਤਰ ਅਭਿਮਨਿਊ ਬੜੀ ਛੋਟੀ ਉਮਰ ਦਾ ਸੀ, ਪਿਛਲਾ ਇਤਿਹਾਸ ਯਾਦ ਕਰਾਉਂਦੀ ਹੈ। ਬੇਟਾ ਮਾਫ ਕਰਨਾ ਗੁਰੂ ਕੀ ਸੰਗਤ, ਵੇਖਣਾ ਆਪਣੇ ਦਾਦੇ ਦੀ ਚਿੱਟੀ ਚਾਦਰ ਨੂੰ, ਚਿੱਟੀ ਚਾਦਰ ਨੂੰ ਦਾਗ ਨਾ ਲਾਉਣਾ, ਦੁਨੀਆਂ ਦੇ ਲੋਕੀ ਕਹਿੰਦੇ ਨੇ ਤੇਗ ਬਹਾਦਰ ਹਿੰਦ ਕੀ ਚਾਦਰ, ਵੇਖਣਾ ਕਿਤੇ ਉਸ ਚਿੱਟੀ ਦੁੱਧ ਵਰਗੀ ਚਾਦਰ ਤੇ ਦਾਗ ਨਾ ਲਾਉਣਾ। ਤੇ ਸਾਹਿਬਜ਼ਾਦੇ ਕਹਿੰਦੇ ਸਨ, ਮਾਤਾ ਮਾਤਾ ਘਬਰਾ ਨਾ ਮਾਤਾ, ਤੇਰੇ ਪੋਤੇ ਜਾਨਾਂ ਤੇ ਖੇਡ ਜਾਣਗੇ, ਜਾਨਾਂ ਤਾਂ ਦੇ ਦੇਣਗੇ ਪਰ ਤੇਰੇ ਪੋਤੇ ਧਰਮ ਨੂੰ ਨਹੀਂ ਜਾਣ ਦੇਣਗੇ। ਦਾਦੀ ਮਾਂ ਦੀ ਸਾਰੀ ਰਾਤ ਗੁਜ਼ਰ ਗਈ, ਦਿਨ ਚੜ੍ਹਿਆ, ਚੜ੍ਹਦੇ ਸਾਰ ਮਾਫ ਕਰਨ ਦੋ ਸਿਪਾਹੀਆਂ ਨੇ, ਛੋਟੇ ਹੁੰਦੇ ਕਦੀ ਪੜ੍ਹਦੇ ਹੁੰਦੇ ਸਾਂ, ਆ ਕੇ ਦੋ ਸਿਪਾਹੀਆਂ ਨੇ ਮਾਤਾ ਗੁਜਰੀ ਨੂੰ ਸੀਸ ਨਵਾਏ, ਮਾਤਾ ਤੇਰਿਆਂ ਲਾਲਾਂ ਨੂੰ ਸੂਬਾ ਆਪਣੇ ਪਾਸ ਬੁਲਾਏ। ਉਹ ਦਾਦੀ ਮਾਂ ਨੇ ਸਾਹਿਬਜ਼ਾਦਿਆਂ ਦੇ ਮੱਥੇ ਚੁੰਮਦੇ ਤਿਆਰ ਕੀਤਾ, ਉਹ ਮੇਰੇ ਪੋਤਿਓ ਮਾਫ ਕਰਨਾ। ਖਾਲਸਾ ਜੀ, ਤੇ ਸਾਹਿਬਜ਼ਾਦੇ ਕੀ ਕਹਿੰਦੇ ਸਨ? ਕਦੇ ਛੋਟੇ ਹੁੰਦੇ ਪੜ੍ਹਦੇ ਹੁੰਦੇ ਸਾਂ, ਸਾਹਿਬਜ਼ਾਦੇ ਕਹਿੰਦੇ ਕੀ ਕਹਿ ਰਹੇ ਸੀ? ਤੋਰਦੇ ਅਮੀਏ ਦੇ ਕੇ ਆਖਰੀ ਪਿਆਰ ਨੂੰ, ਮਾਂ ਇਹ ਤੇਰਾ ਤੇ ਤੇਰਾ ਪਿਆਰ ਸਾਡੇ ਵਾਸਤੇ ਆਖਰੀ ਪਿਆਰ ਹੈ ਮਾਂ, ਕਿਆ ਬਾਤ ਹੈ। ਖਾਲਸਾ ਜੀ, ਅੱਜ ਜਦੋਂ ਸਾਹਿਬਜ਼ਾਦੇ ਸਰਹੰਦ ਦੀ ਕਚਹਿਰੀ ਦੇ ਕੋਲ ਜਾਏਗੇ, ਕੋਰਟ ਦੇ ਕੋਲ ਜਾਏਗੇ, ਇੱਧਰ ਗੁਰੂ ਕੀ ਸੰਗਤ ਕਚਹਿਰੀ ਦੇ ਵਿੱਚ ਇੱਕ ਸੁਰਾਖ ਕੀਤਾ ਗਿਆ, ਮੋਹਰਾ ਕੀਤਾ ਗਿਆ, ਮਾਫ ਕਰਨਾ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਇਸ ਮੋਹਰੇ ਦੇ ਵਿੱਚੋਂ ਦੀ ਲਿਜਾਇਆ ਜਾਏਗਾ ਨਾ, ਤੇ ਸਾਹਿਬਜ਼ਾਦੇ ਆਪਣੇ ਆਪਣੀਆਂ ਗਰਦਨਾਂ ਅੱਗੇ ਕਰਨਗੇ, ਸੀਸ ਅੱਗੇ ਕਰਨਗੇ, ਤੇ ਕਹਿ ਦਿਆਂਗੇ ਨਵਾਬ ਖਾਨ ਨੂੰ ਕਿ ਤੁਹਾਨੂੰ ਸਾਹਿਬਜ਼ਾਦਿਆਂ ਨੇ ਸਲਾਮ ਕਰ ਦਿੱਤੀ, ਸਲਾਮ ਕਰ ਦਿੱਤੀ ਭਾਗਾਂ ਵਾਲਿਓ, ਸਲਾਮ ਕਰ ਦਿੱਤੀ, ਇਹ ਗੱਲ ਕਹਿ ਦਿਆਂਗੇ। ਪਰ ਜਦੋਂ ਸਾਹਿਬਜ਼ਾਦਿਆਂ ਨੂੰ ਛੋਟੀਆਂ ਜਿੰਦਾਂ ਉਹ ਮਾਵਾਂ ਪੁੱਤਾਂ ਵਾਲੀਓ, ਮਾਮੋ ਭਰਾਵਾਂ ਵਾਲੀਓ, ਭੈਣਾਂ ਜਿਹੜਾ ਝਾਤੀ 'ਤੇ ਮਾਰੋ, 7 ਤੇ 9 ਸਾਲ ਦੇ ਬੱਚੇ ਦੇ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੋਣ ਤੇ ਪੈਰਾਂ ਦੇ ਵਿੱਚ ਬੇੜੀਆਂ ਪਈਆਂ ਹੋਣ, ਕੋਈ ਮਾਂ ਵੇਖ ਸਕਦੀ ਹੈ? ਕੋਈ ਭੈਣ ਵੇਖ ਸਕਦੀ? ਕਿਆ ਬਾਤ ਹੈ, ਕਿਆ ਬਾਤ ਹੈ! ਮਾਫ ਕਰਨਾ ਗੁਰੂ ਕੀ ਸੰਗਤ, ਜਦੋਂ ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਇਸ ਦੁਆਰ ਦੇ ਕੋਲ ਲਿਜਾਇਆ ਗਿਆ ਜਿੱਥੇ ਸੁਰਾਗ ਕੀਤਾ ਸੀ, ਮੋਰੀ ਜਾਂ ਮੋਹਰਾ ਕੀਤਾ ਸੀ, ਸਾਹਿਬਜ਼ਾਦੇ ਇੱਕ ਦੂਜੇ ਵੱਲ ਵੇਖ ਕੇ ਹੱਸ ਪਏ। ਵੱਡਾ ਸਾਹਿਬ ਜ਼ਿਆਦਾ ਪੁੱਛਦਾ ਸੀ ਛੋਟੇ ਨੂੰ, ਵੀਰ ਕੁਝ ਵੇਖਿਆ? ਹਾਂ ਵੇਖਿਆ, ਇਹ ਸਾਡੀਆਂ ਗਰਦਨਾਂ ਝੁਕਾਉਣੀਆਂ ਚਾਹੁੰਦੇ ਨੇ, ਸਾਡੇ ਸੀਸ ਝੁਕਾਉਣੇ ਚਾਹੁੰਦੇ ਨੇ, ਪਰ ਮਾਫ ਕਰਨਾ ਗੁਰੂ ਕੀ ਸੰਗਤ। ਆਖਿਆ ਸੀ ਵੀਰ ਜਿਹੜੇ ਸੀਸ ਤਲਵਾਰ ਵਾਸਤੇ ਬਣੇ ਹੋਣ, ਪਰ ਆ ਕਿਸੇ ਦੇ ਅੱਗੇ ਝੁਕ ਸਕਦੇ ਨੇ? ਮਾਫ ਕਰਨਾ, ਕਹਿੰਦੇ ਨੇ ਸਾਹਿਬਜ਼ਾਦੇ ਜਦੋਂ ਉਸ ਦੀਵਾਰ ਦੇ ਵਿੱਚੋਂ ਲੱਗੇ ਨਾ ਪਾਰ ਹੋਣ, ਮੋਹਰਾਂ ਦੇ ਵਿੱਚੋਂ ਲੱਗੇ ਪਾਰ ਹੋਣ, ਤੇ ਗੁਰੂ ਕੀ ਸੰਗਤ ਆਪਣੇ ਸਿਰ ਦੀ ਬਜਾਏ ਪਹਿਲਾਂ ਆਪਣੇ ਚਰਨਾਂ ਦੀਆਂ ਜੁੱਤੀਆਂ ਅੱਗੇ ਨੂੰ ਕੀਤੀਆਂ, ਤੇ ਕਚਹਿਰੀ ਦੇ ਅੰਦਰ ਜਾ ਕੇ ਆਖਿਆ ਨਵਾਬ ਖਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ! ਜਿਹਦੀ 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 ਜ਼ਬਾਨ 'ਚ ਫਤਿਹ, ਉਹਦੀ ਮੈਦਾਨ 'ਚ ਫਤਿਹ, ਜਿਹਦੀ ਮਾਫ ਕਰਨਾ ਰੱਗ 'ਚ ਫਤਿਹ, ਉਹਦੀ ਜੱਗ 'ਚ ਫਤਿਹ, ਬੱਲੇ 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 ਬੱਲੇ! ਜਿਹੜਾ ਬੁਲਾਉਂਦਾ ਢਿੱਲੀ ਜੀ ਫਤਿਹ, ਉਹਨੂੰ ਨਹੀਂ ਮਿਲਦੀ ਫਤਿਹ ਖਾਲਸਾ ਜੀ। ਜਦੋਂ ਫਤਿਹ ਬੁਲਾਈ ਤਾਂ ਸੂਬਾ ਵਜੀਦਾ ਖਾਂ ਸੜ ਬਲ ਕੇ ਕੋਲਾ ਹੋ ਗਿਆ। ਇੱਕ ਪਾਸੇ ਤਿੰਨ ਜ਼ਾਲਮ, ਇੱਕ ਪਾਸੇ ਧਰਮੀਆਂ ਦੀ ਲੈਣ ਲੱਗੀ ਹੈ, ਪਰ ਧਰਮ ਰਹੇਗਾ। ਜ਼ਾਲਮ ਦਾ ਵੀ ਇੱਕ ਦਿਨ ਆਉਂਦਾ, ਇੱਕ ਦਿਨ ਧਰਮੀ ਦਾ ਵੀ ਆਉਂਦਾ ਸਾਧ ਸੰਗੇ ਜੀ, ਪਰ ਧਿਆਨ ਦੇਣਾ ਪਵੇਗਾ। ਜਦੋਂ ਸਾਹਿਬਜ਼ਾਦਿਆਂ ਫਤਿਹ ਬੁਲਾਈ ਤੇ ਨਵਾਬ ਵਜੀਦਾ ਖਾਂ ਸੜ ਬਲ ਕੇ ਕੋਲਾ ਹੋ ਗਿਆ, ਸੜ ਬਲ ਕੇ ਕੋਲਾ ਹੋ ਗਿਆ, ਕੋਲਾ। ਆਖਿਆ ਕਲਗੀਧਰ ਦੇ ਸਾਹਿਬਜ਼ਾਦਿਓ, ਤੁਹਾਨੂੰ ਕੱਲ ਵੀ ਕਿਹਾ ਸੀ ਇੱਥੇ ਫਤਿਹ ਨਹੀਂ, ਇੱਥੇ ਸਲਾਮ ਚੱਲਦੀ ਹੈ। ਸਾਹਿਬਜ਼ਾਦਿਆਂ ਆਖਿਆ ਨਵਾਬ ਖਾਨ, ਗੱਲ ਤਾਂ ਤੇਰੀ ਠੀਕ ਹੈ, ਪਰ ਜਿਹੜੀ ਜ਼ਬਾਨ ਕੋਈ ਪੜਿਆ ਹੀ ਨਾ ਹੋਵੇ, ਜਿਹੜੀ ਜ਼ਬਾਨ ਕਿਸੇ ਨੂੰ ਆਉਂਦੀ ਨਾ ਹੋਵੇ, ਉਹ ਜ਼ਬਾਨ ਕੋਈ ਬੋਲ ਨਹੀਂ ਸਕਦਾ। ਸਾਨੂੰ ਤੇ ਸਲਾਮ ਤੇ ਸਿਖਾਈ ਨਹੀਂ ਗਈ, ਸਾਨੂੰ ਤੇ ਜੰਮਦਿਆਂ ਨੂੰ ਫਤਿਹ ਸਿਖਾਈ ਗਈ, ਫਤਿਹ ਸਿਖਾਈ ਗਈ ਜੰਮਦਿਆਂ ਨੂੰ। ਤੇ ਜਦੋਂ ਇਹ ਗੱਲ ਕਹੀ ਤੇ ਮਾਫ ਕਰਨਾ ਆਖਿਆ, ਸਾਡੀ ਤੇ ਬੋਲੀ ਫਤਿਹ, ਅਸੀਂ ਬੁਲਾਉਂਦੇ ਫਤਿਹ, ਆਹ ਹਰ ਕੰਮ ਰੋਟੀ ਖਾਣ ਪਿੱਛੋਂ ਫਤਿਹ, ਸਾਡੀ ਅਰਦਾਸ ਪਿੱਛੋਂ ਫਤਿਹ, ਸਾਡਾ ਨਿਤਨੇਮ ਕਰਨ ਪਿੱਛੋਂ ਫਤਿਹ, ਅਸੀਂ ਤਾਂ ਫਤਿਹ ਨਾਲ ਜੁੜੇ ਹਾਂ, ਫਤਿਹ ਨਾਲ ਅਰਦਾਸ ਪਿੱਛੋਂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਉਹ ਨਵਾਬ ਵਜੀਦਾ ਖਾਂ ਨੇ ਆਖਿਆ, ਬੱਚਿਓ ਜੇ ਤੁਸੀਂ ਇਸਲਾਮ ਨੂੰ ਕਬੂਲ ਕਰ ਲਵੋ, ਧਰਮ ਕਦੇ ਪੈਸਿਆਂ ਨਾਲ ਨਹੀਂ ਖਰੀਦੇ ਜਾਂਦੇ, ਧਰਮ ਕਿਤੇ ਵਿਕਿਆ ਨਹੀਂ ਜਾਂਦੇ, ਧਰਮ ਵਿਕਦੇ ਨਹੀਂ, ਧਰਮ ਤਾਂ ਕਮਾਉਣੇ ਪੈਂਦੇ ਨੇ, ਕਮਾਉਣੇ। ਜਿਨ ਸੇਵਿਆ ਤਿਨ ਪਾਇਆ ਮਨ, ਨਾਨਕ ਗਾਵੀਏ ਗੁੜੀ ਨਿਧਾਨ। ਤੇ ਨਵਾਬ ਵਜੀਦਾ ਖਾਂ ਕਹਿੰਦਾ, ਕਲਗੀਧਰ ਦੇ ਸਾਹਿਬਜ਼ਾਦਿਓ, ਜੇ ਤੁਸੀਂ ਇਸਲਾਮ ਨੂੰ ਕਬੂਲ ਕਰ ਲਵੋ, ਵੱਡੇ ਹੋਣ ਤੇ ਤੁਹਾਡੀਆਂ ਸ਼ਾਦੀਆਂ ਸ਼ਾਹੀ ਘਰਾਣੇ ਦੀਆਂ ਲੜਕੀਆਂ ਨਾਲ ਕੀਤੀਆਂ ਜਾਣਗੀਆਂ, ਤੁਹਾਨੂੰ ਵਜ਼ੀਰੀਆਂ ਦਿੱਤੀਆਂ ਜਾਣਗੀਆਂ, ਤੁਹਾਡੇ ਨਾਲ ਤੇ ਜਗੀਰਾਂ ਲਵਾਤੀਆਂ ਜਾਣਗੀਆਂ, ਬੜੇ ਬੜੇ ਲਾਲਚ ਦਿੱਤੇ। ਸਾਹਿਬਜ਼ਾਦਿਆਂ ਨੇ ਆਖਿਆ ਸੀ ਨਵਾਬ ਵਜੀਦਾ ਖਾਂ, ਥੁੱਕਦਿਆਂ ਤੇਰੀਆਂ ਸ਼ਾਹੀ ਘਰਾਣੇ ਦੀਆਂ ਲੜਕੀਆਂ ਦੇ ਡੋਲਿਆਂ ਤੇ, ਥੁੱਕਦਿਆਂ ਤੇਰੀਆਂ ਵਜ਼ੀਰੀਆਂ ਤੇ, ਥੁੱਕਦਿਆਂ ਤੇਰੀਆਂ ਜਗੀਰੀਆਂ ਤੇ। ਨਵਾਬ ਖਾਨ ਅਕਲ ਤੂੰ ਕੰਮ ਲੈ, ਤੇਰੀਆਂ ਮਾਫ ਕਰਨਾ, ਥੁੱਕਦਿਆਂ ਤੇਰੀਆਂ ਵਜ਼ੀਰੀਆਂ ਤੇ, ਥੁੱਕਦਿਆਂ ਤੇਰੀਆਂ ਜਗੀਰੀਆਂ ਤੇ। ਨਵਾਬ ਖਾਨ ਸਾਡੇ ਥੁੱਕ ਦੀ ਕੀਮਤ ਹੈ, ਸਾਡੇ ਥੁੱਕ ਦੇ ਬਰਾਬਰ, ਤੇਰੇ ਸ਼ਾਹੀ ਘਰਾਣੇ ਦੀਆਂ ਲੜਕੀਆਂ ਦੇ ਡੋਲਿਆਂ ਦੀ, ਤੇਰੀਆਂ ਵਜ਼ੀਰੀਆਂ ਤੇ ਤੇਰੀਆਂ ਜਗੀਰੀਆਂ ਦੀ ਕੋਈ ਕੀਮਤ ਨਹੀਂ ਹੈ, ਕਿਉਂਕਿ ਜਿਨ ਸੇਵਿਆ ਤਿਨ, ਜਿਹਨੇ ਧਰਮ ਕਮਾ ਲਿਆ ਉਹਨੇ ਸਭ ਕੁਝ ਕਮਾ ਲਿਆ, ਜਿਹਨੇ ਧਰਮ ਗਵਾ ਲਿਆ ਉਹਨੇ ਸਭ ਕੁਝ ਗਵਾ ਲਿਆ। ਆਖਿਆ ਅੱਛਾ, ਤੇ ਫਿਰ ਵੇਖਿਆ ਜਾਏਗਾ, ਫਿਰ ਵੇਖਿਆ ਜਾਏਗਾ। ਇੱਥੇ ਕਹਿੰਦੇ ਨੇ ਕਿ ਵਜੀਦੇ ਖਾਂ ਦੇ ਮਨ ਵਿੱਚ ਖਿਆਲ ਆਇਆ ਸੀ ਕਿ ਮਾਫ ਕਰਨਾ, ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਨੂੰ ਛੱਡ ਦਿੱਤਾ ਜਾਵੇ, ਬੱਚੇ ਨੇ ਛੱਡ ਦਿੱਤਾ ਜਾਵੇ। ਦਇਆ ਆਈ ਸੀ, ਤਰਸ ਆਇਆ ਸੀ, ਕੁਝ ਜ਼ਾਲਮ ਹੋ ਕੇ ਵੀ ਇਹਦੇ ਮਨ ਵਿੱਚ ਖਿਆਲ ਆਇਆ ਸੀ ਕਿ ਕਲਗੀਧਰ ਦੇ ਸਾਹਿਬਜ਼ਾਦੇ ਨੂੰ ਛੱਡ ਦਿੱਤਾ ਜਾਵੇ। ਤੇ ਕੋਲੋਂ ਕਹਿੰਦੇ ਨੇ ਬੇੜਾ ਗਰਕ ਹੋਇਆ ਸੀ ਸੁੱਚਾ ਆਨੰਦ ਦਾ। ਕਈ ਵਾਰੀ ਨਾਂ ਬੜੇ ਚੰਗੇ ਹੁੰਦੇ ਨੇ ਪਰ ਕਰਮ ਬੜੇ ਮਾੜੇ ਹੁੰਦੇ ਨੇ। ਬੜੇ ਕਰਮ ਮਾੜੇ ਹੁੰਦੇ ਨੇ, ਨਾ ਬੜੇ ਚੰਗੇ ਹੁੰਦੇ ਨੇ, ਬਹੁਤ ਚੰਗੇ ਨਾ ਹੁੰਦੇ ਨੇ, ਪਰ ਕਰਮ ਬੜੇ ਮਾੜੇ ਹੁੰਦੇ ਨੇ। ਕਹਿੰਦੇ ਨੇ ਖਾਲਸਾ ਜੀ, ਸੁੱਚਾ ਆਨੰਦ ਨੇ ਆਖਿਆ ਸੀ, ਨਵਾਬ ਖਾਨ ਅਕਲ ਤੂੰ ਕੰਮ ਲਾਓ, ਹੋਸ਼ ਤੂੰ ਕੰਮ ਲਾਓ, ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਕੰਟਰੋਲ 'ਚ ਨਹੀਂ, ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਕਾਬੂ ਨੂੰ ਆ ਰਿਹਾ। ਮਾਫ ਕਰਨਾ, ਇਹ ਤੇ ਦੋ ਪਲਦੇ ਨੇ, ਸ਼ੇਰ ਦੇ ਬੱਚੇ ਤੇ ਸੱਪ ਦੇ ਬੱਚੇ ਨੂੰ ਜੰਮਦੇ ਨੂੰ ਮਾਰ ਦੇਣਾ ਚਾਹੀਦਾ, ਮਾਰ ਦੇਣਾ ਚਾਹੀਦਾ, ਮਾਫ ਕਰਨਾ। ਤੇ ਵਜੀਦਾ ਖਾਂ, ਖਾਲਸਾ ਦੀ ਇਹ ਗੱਲ ਪੱਲੇ ਬੰਨ ਕੇ ਲੈ ਜਿਓ ਜੀ, ਕਹਿ ਦਿਓ ਵਾਹਿਗੁਰੂ ਅੱਜ ਲੈ ਜਿਓ ਜੀ, ਸਮਝ ਲਓ ਉਹ ਤੁਹਾਡਾ ਦੁਨੀਆਂ ਤੇ ਆਉਣਾ ਸਫਲਾ ਹੋ ਜਾਊਗਾ। ਜੇ ਆਹ ਗੱਲ ਪੱਲੇ ਬੰਨ ਕੇ ਲੈ ਗਏ ਤੇ ਕੋਸ਼ਿਸ਼ ਕਰਿਓ ਜੀ, ਅਸੀਂ ਵੀ ਚੱਲਾਂਗੇ, ਅਸੀਂ ਇਹ ਖਿਆਲ ਰੱਖਾਂਗੇ। ਤੇ ਕਹਿੰਦੇ ਨੇ ਜਦੋਂ ਕਿਹੜੀ ਗੱਲ, ਵਜੀਦੇ ਖਾਂ ਨੇ ਪੁੱਛਿਆ, ਸਾਹਿਬਜ਼ਾਦੇ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ? ਅਸੀਂ ਆ ਭੁੱਲ ਗਏ ਹਾਂ ਕਿ ਸਾਡੇ ਗੁਰੂ ਸਾਹਿਬ ਕੀ ਕਰਦੇ ਰਹੇ, ਕੀ ਕਰਦੇ ਰਹੇ, ਭੁੱਲ ਗਏ ਆਪਾਂ। ਤੇ ਵਜੀਦਾ ਖਾਂ ਕਹਿੰਦਾ ਜੇ ਤੁਹਾਨੂੰ ਸਾਹਿਬਜ਼ਾਦੇ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ? ਸਾਹਿਬਜ਼ਾਦੇ ਨੇ ਆਖਿਆ, ਨਵਾਬ ਖਾਨ ਸਾਨੂੰ ਪੁੱਛ ਰਹੇ ਕਿ ਤੁਸੀਂ ਕੀ ਕਰੋਗੇ, ਤੈਨੂੰ ਨੀ ਪਤਾ ਕਿ ਸਾਡੇ ਵੱਡੇ ਵਡੇਰੇ ਕੀ ਕਰਦੇ ਰਹੇ ਨੇ, ਤੈਨੂੰ ਪਤਾ ਨੀ ਸਾਡੇ ਵੱਡੇ ਵਡੇਰੇ ਕੀ ਕਰ ਰਹੇ ਨੇ, ਤੈਨੂੰ ਪਤਾ ਨੀ ਕਿ ਸਾਡੇ ਦਾਦੇ ਨੇ ਕੀ ਕੀਤਾ, ਤੈਨੂੰ ਪਤਾ ਨੀ ਸਾਡੇ ਵੱਡੇ ਵਡੇਰੇ ਕੀ ਕਰਦੇ ਰਹੇ, ਤੈਨੂੰ ਨੀ ਪਤਾ ਸਾਡਾ ਪਿਤਾ ਕੀ ਕਰ ਰਹੇ, ਤੈਨੂੰ ਪਤਾ ਨੀ? ਵਾਈ ਯੂ ਵੇਸਟ ਯੋਰ ਟਾਈਮ, ਆਪਣਾ ਸਮਾਂ ਕਿਉਂ ਬਰਬਾਦ ਕਰ ਰਹੇ, ਇਹ ਗੱਲ ਪੁੱਛ ਕੇ ਸਮਾਂ ਕਿਉਂ ਖਰਾਬ ਕਰ ਰਹੇ ਹੈ, ਕਰ ਰਹੇ ਵਜੀਦੇ ਖਾਂ, ਤੈਨੂੰ ਨੀ ਪਤਾ? ਅੱਜ ਸਾਨੂੰ ਨੀ ਪਤਾ ਕਿ ਗੁਰੂ ਗੋਬਿੰਦ ਸਿੰਘ ਕੀ ਕਰਦਾ ਰਿਹਾ, ਕਹਿ ਦਿਓ ਬਾਈ, ਅੱਜ ਸਾਨੂੰ ਨੀ ਪਤਾ ਕਿ ਗੁਰੂ ਨਾਨਕ ਕੀ ਕਰ ਰਿਹਾ। ਸਿੱਖਾ, ਗੁਰੂ ਨਾਨਕ ਨੇ ਮਲਕ ਭਾਗੋ ਦੇ 36 ਕਿਸਮ ਦੇ ਪਦਾਰਥ ਠੁਕਰਾ ਦਿੱਤੇ ਤੇ ਲਾਲੋ ਤਖਾਣ ਦੀ ਕੋਧਰੇ ਦੀ ਬਣੀ ਰੋਟੀ ਪ੍ਰਵਾਨ ਕਰ ਲਈ। ਬੱਲੇ ਬੱਲੇ ਬੱਲੇ, ਕਿਆ ਬਾਤ ਹੈ, ਭੁੱਲ ਗਿਆ ਧਰਮ ਦੀ ਕਿਰਤ, ਭੁੱਲ ਗਿਆ ਨਾਮ ਜਪਣਾ ਵੰਡ ਛਕਣਾ, ਖਾਲਸਾ ਜੀ ਤੇ ਧਰਮ ਦੀ ਕਿਰਤ ਕਰਨੀ ਸਿੱਖੀ ਹੈ ਨਾ, ਸਿੱਖੀ ਦੇ ਸੁਨਹਿਰੀ ਅਸੂਲ ਨੇ। ਤੇ ਸਾਹਿਬਜ਼ਾਦੇ ਆਖਿਆ, ਤੈਨੂੰ ਪਤਾ ਨਹੀਂ ਸਾਡੇ ਵੱਡੇ ਵਡੇਰੇ ਕੀ ਕਰਦੇ ਰਹੇ ਨੇ? ਤੇ ਪੁੱਛਦਾ ਵਜੀਦਾ ਖਾਂ, ਮੈਂ ਤੁਹਾਨੂੰ ਪੁੱਛ ਰਿਹਾ ਕਾਕਾ। ਆਖਿਆ ਜੇ ਤੈਨੂੰ ਪਤਾ ਨਹੀਂ ਤੇ ਸੁਣ ਲੈ। ਆਖਿਆ ਕੀ? ਆਖਿਆ ਨਵਾਬ ਖਾਨ, ਜੇ ਸਾਨੂੰ ਛੱਡ ਦਿੱਤਾ ਜਾਵੇ ਅਸੀਂ ਫੌਜਾਂ ਇਕੱਠੀਆਂ ਕਰਾਂਗੇ, ਅਸੀਂ ਸ਼ਸਤਰ ਇਕੱਠੇ ਕਰਾਂਗੇ, ਮਾਫ ਕਰਨਾ। ਤੇ ਜਦੋਂ ਤੱਕ ਜ਼ਾਲਮ, ਕਹਿ ਦਿਓ ਵਾਹਿਗੁਰੂ, ਤਲਵਾਰ ਔਰੰਗਜ਼ੇਬ ਦੇ ਹੱਥ 'ਚ ਵੀ ਹੈ, ਇਹ ਸਮਝ ਲੈਣਾ, ਜਰਾ ਧਿਆਨ ਨਾਲ ਸਮਝ ਲੈਣਾ, ਸਾਨੂੰ ਗੁਰੂ ਸਾਹਿਬ ਨੇ ਤਲਵਾਰ ਕਾਹਦੇ ਲਈ ਪਹਿਨਾਈ ਸੀ? ਤਲਵਾਰ ਜ਼ਾਲਮ ਦੇ ਹੱਥ 'ਚ ਵੀ ਸੀ, ਭਾਵ ਔਰੰਗਜ਼ੇਬ ਦੇ ਹੱਥ ਵਿੱਚ ਵੀ ਸੀ, ਤੇ ਤਲਵਾਰ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਵੀ ਸੀ। ਇੱਕ ਛੁਰਾ, ਕਹਿ ਦਿਓ ਵਾਹਿਗੁਰੂ, ਇੱਕ ਛੁਰਾ ਕਿਸੇ ਕਾਤਲ ਦੇ ਹੱਥ ਵਿੱਚ ਹੁੰਦਾ ਹੈ, ਕਾਤਲ ਦੇ ਹੱਥ ਦਾ ਛੁਰਾ ਨਾ ਕਿਸੇ ਦੀ ਜਾਨ ਲੈਣ ਵਾਸਤੇ ਹੁੰਦਾ ਹੈ, ਇੱਕ ਛੁਰਾ ਡਾਕਟਰ ਦੇ ਹੱਥ 'ਚ ਹੁੰਦਾ ਹੈ, ਕਟਾਰ ਕਹਿ ਲਓ, ਪਰ ਡਾਕਟਰ ਦੇ ਹੱਥ ਦੀ ਕਰਦ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਹੁੰਦੀ ਹੈ। ਕਹਿ ਦਿਓ ਵਾਹਿਗੁਰੂ, ਕਹਿ ਦਿਓ ਵਾਹਿਗੁਰੂ, ਡਾਕਟਰ ਦੇ ਹੱਥ ਵਿੱਚ ਫੜੀ ਕਟਾਰ, ਖਾਲਸਾ ਦੀ ਕਰਦ ਕਹਿ ਲਓ, ਜਦ ਆਪਰੇਸ਼ਨ ਕਰਦਾ ਉਹ ਕਿਸ ਨੂੰ ਜ਼ਿੰਦਗੀ ਦੇਣ ਵਾਸਤੇ ਹੁੰਦੀ ਹੈ, ਕਾਤਲ ਦੇ ਹੱਥ ਵਿੱਚ ਕਟਾਰ ਜ਼ਿੰਦਗੀ ਲੈਣ ਵਾਸਤੇ ਹੁੰਦੀ ਹੈ, ਔਰੰਗਜ਼ੇਬ ਦੀ ਤਲਵਾਰ ਸੀ ਜਿਹੜੀ ਉਹ ਜ਼ਾਲਮਾਂ ਦੀ ਜਾਨ ਲੈਣ ਵਾਸਤੇ ਸੀ, ਪਰ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਸੀ ਜਿਹੜੀ, ਮਾਫ਼ ਕਰਨਾ, ਔਰੰਗਜ਼ੇਬ ਦੀ ਜਿਹੜੀ ਤਲਵਾਰ ਸੀ ਗਰੀਬਾਂ 'ਤੇ ਜ਼ੁਲਮ ਕਰਨ ਵਾਸਤੇ ਸੀ, ਉਹ ਜ਼ਾਲਮ ਸੀ, ਉਹਦੀ ਤਲਵਾਰ ਗਰੀਬਾਂ ਦੀ ਜਾਨ ਲੈਣ ਵਾਸਤੇ ਸੀ, ਪਰ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਸੀ ਤੇ ਜ਼ਾਲਮਾਂ ਨੂੰ ਸੋਧਣ ਵਾਸਤੇ ਸੀ। ਸੱਸ ਜੋਧਾ ਕਿਹਨੂੰ ਕਹਿੰਦੇ ਨੇ ਤੇ ਜ਼ਾਲਮ ਕਿਹਨੂੰ ਕਹਿੰਦੇ ਨੇ? ਕਹਿ ਦਿਓ ਵਾਹਿਗੁਰੂ, ਜਿਹੜਾ ਗਰੀਬਾਂ 'ਤੇ ਜ਼ੁਲਮ ਕਰੇ ਉਹ ਜ਼ਾਲਮ, ਤੇ ਜਿਹੜਾ ਗਰੀਬਾਂ ਦੀ ਰੱਖਿਆ ਕਰੇ ਉਹ ਯੋਧਾ। ਮਾਫ਼ ਕਰਨਾ, ਤਦੇ ਤੇ ਕਿਹਾ ਨਾ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੰਬੂਰਤ, ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਗੁਰੂ ਕੀ ਸੰਗਤ। ਬੱਲੇ 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 ਬੱਲੇ, ਵੱਡ ਯੋਧਾ, ਵੱਡ ਯੋਧਾ ਇਸ ਕਰਕੇ ਕਿਹਾ ਨਾ, ਵੱਡਾ ਯੋਧਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ, ਇਸ ਕਰਕੇ ਕਿਹਾ ਕਿ ਉਹਨਾਂ ਦੀ ਤਲਵਾਰ ਹੈ ਜਿਹੜੀ ਗਰੀਬਾਂ ਵਾਸਤੇ, ਜਰਾ ਧਿਆਨ ਦੇਣਾ ਪਵੇਗਾ। ਇੱਥੇ ਸਾਹਿਬਜ਼ਾਦਿਆਂ ਨੇ ਆਖਿਆ, ਅਸੀਂ ਸ਼ਸਤਰ ਰੱਖਾਂਗੇ, ਫੌਜਾਂ ਇਕੱਠੀਆਂ ਕਰਾਂਗੇ, ਜਦੋਂ ਤੱਕ ਜ਼ਾਲਮ ਤੁਰਕ ਰਾਜ ਦੀ ਜੜ੍ਹਾਂ ਉਖੇੜ ਕੇ ਨਹੀਂ ਸੜ ਦਿੰਦੇ, ਵਜੀਦੇ ਖਾਂ ਪੇਟ ਭਰ ਕੇ ਖਾਣਾ ਤੇ ਦੋ ਘੜੀਆਂ ਆਰਾਮ ਕਰਨਾ ਸਾਡੇ ਵਾਸਤੇ ਆਰਾਮ ਹੋਵੇਗਾ। ਤੇ ਸੁੱਚਾ ਆਨੰਦ ਕਹਿੰਦਾ, ਸੁਣਿਆ ਸੁਣਿਆ ਕਾਜੀ ਤੇ ਮੱਲਾਂ ਨੇ ਸੱਦਿਆ, ਖਾਲਸਾ ਜੀ ਮਾਫ਼ ਕਰਨਾ, ਮਲੇਰ ਕੋਟਲੇ ਦੇ ਰਹਿਣ ਵਾਲੇ ਦੋ ਮੁਸਲਮਾਨ ਭਰਾ, ਸ਼ੇਰ ਮੁਹੰਮਦ ਖਾਂ ਤੇ ਗੁੱਲ ਖਾਂ, ਜਿਹੜਾ ਕੁਰਾਨ ਸ਼ਰੀਫ ਦੇ ਪੁਜਾਰੀ ਸਨ, ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਨੂੰ ਛੱਡ ਦਿੰਦਾ ਸਿੱਖ ਸਿੱਖ ਨਹੀਂ ਰਹਿ ਜਾਂਦਾ, ਜਦੋਂ ਹਿੰਦੂ ਭਰਾ ਗੀਤਾ ਰਮਾਇਣ ਦੇ ਅਸੂਲਾਂ ਨੂੰ ਛੱਡ ਦਿੰਦਾ ਹਿੰਦੂ ਭਰਾ ਹਿੰਦੂ ਨਹੀਂ ਰਹਿ ਜਾਂਦਾ, ਜਦੋਂ ਕੋਈ ਮੁਸਲਮਾਨ ਭਰਾ ਕੁਰਾਨ ਸ਼ਰੀਫ ਦੇ ਅਸੂਲਾਂ ਨੂੰ ਛੱਡ ਦਿੰਦਾ ਉਹ ਮੁਸਲਮਾਨ ਨਹੀਂ ਰਹਿ ਜਾਂਦਾ। ਕਹਿ ਦਿਓ ਬਾਈ, ਮਾਫ਼ ਕਰਨਾ,
ਉਹ ਕੁਰਾਨ ਸ਼ਰੀਫ ਦੇ ਉਪਾਸਕ ਸਨ,
ਮੰਨਦੇ ਸਨ ਦੀਨਾ ਕਾਂਗੜਾ ਦੀ ਧਰਤੀ ਤੋਂ। ਜਦੋਂ ਕਲਗੀਧਰ ਪਾਤਸ਼ਾਹ ਨੇ ਉਹ ਖਾਲਸਾ ਜੀ ਜਰਾ ਧਿਆਨ ਦੇਣਾ ਪਵੇਗਾ, ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਮਾਫ ਕਰਨਾ, ਦੀਨਾ ਕਾਂਗੜ ਦੀ ਧਰਤੀ ਤੋਂ ਕਲਗੀਧਰ ਪਾਤਸ਼ਾਹ ਨੇ ਜਦੋਂ ਔਰੰਗ ਜੇਬ ਨੂੰ ਜ਼ਫ਼ਰਨਾਮਾ ਲਿਖਿਆ, ਉਹਦੇ ਵਿੱਚ ਬੜੇ ਕਮਾਲ ਦੇ ਬਚਨ ਕਹੇ ਨੇ, ਬੜੇ ਕਮਾਲ ਦੇ ਬਚਨ ਕਹੇ ਨੇ। ਮਾਫ ਕਰਨਾ ਗੁਰੂ ਕਿਸਮ, ਬੜੇ ਕਮਾਲ ਦੇ ਬਚਨ ਕਹੇ ਨੇ ਜਦੋਂ ਲਿਖ ਕੇ ਭੇਜਿਆ ਜ਼ਫ਼ਰਨਾਮਾ। ਉਹ ਮਾਫ ਕਰਨਾ, ਉਹਦੇ ਸ਼ੁਰੂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਸੀ ਔਰੰਗਜ਼ੇਬ ਨੂੰ। ਇੱਥੇ ਧਿਆਨ ਦੇਣਾ ਪਵੇਗਾ, ਇੱਥੇ ਧਿਆਨ ਦੇਣਾ ਪਵੇਗਾ। ਖਾਲਸਾ ਜੀ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ, ਜਦ ਜ਼ਫ਼ਰਨਾਮਾ ਲਿਖਿਆ ਨਾ ਉਹਦੇ ਸ਼ੁਰੂ ਵਿੱਚ ਗੁਰੂ ਸਾਹਿਬ ਨੇ ਲਿਖਿਆ ਸੀ ਔਰੰਗਜ਼ੇਬ
ਮੈਂ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ
ਚਾਹੁੰਦਾ। ਮਾਫ ਕਰਨਾ, ਅਰਬੀ ਫਾਰਸੀ ਤੇ ਉਰਦੂ ਦੀਆਂ ਸਤਰਾਂ ਕੁਝ ਇਹਦੇ ਵਿੱਚ ਸਾਰਾ ਮਿਕਸ ਚੱਲਦੀਆਂ ਨੇ। ਮਾਫ ਕਰਨਾ, ਜਿਹੜਾ ਵਿਚਾਰ ਕਰੀਏ, ਪਾਤਸ਼ਾਹ ਕਹਿੰਦੇ ਨੇ ਮੈਂ ਨਹੀਂ ਸੀ ਚਾਹੁੰਦਾ ਔਰੰਗਜ਼ੇਬ,
ਮੈਂ ਨਹੀਂ ਸੀ ਚਾਹੁੰਦਾ ਮੈਂ ਤਲਵਾਰ ਚੱਕਾਂ, ਮੈਂ ਚਾਹੁੰਦਾ ਸਾਂ, ਦਿਲ ਕਰਦਾ ਸੀ,
ਜਿੱਦ ਕਰਦਾ ਸੀ ਤੈਨੂੰ ਪਿਆਰ ਦੇ ਜ਼ਰੀਏ ਸਮਝਾ ਲੈਂਦਾ, ਪਰ ਔਰੰਗਜ਼ੇਬ ਮੈਨੂੰ ਪਤਾ ਸੀ ਪਿਆਰ ਦਾ ਅਸਰ ਫੁੱਲ ਦਿਲ ਹਿਰਦੇ ਤੇ ਹੁੰਦਾ, ਔਰੰਗਜ਼ੇਬ ਪੱਥਰ ਦਿਲ ਹਿਰਦੇ ਤੇ ਪਿਆਰ ਦਾ ਕਦੇ ਅਸਰ ਨਹੀਂ ਹੋਇਆ ਕਰਦਾ। ਔਰੰਗਜ਼ੇਬ ਮੈਨੂੰ ਤੇਰੇ ਪੱਥਰ ਦਿਲ ਹਿਰਦੇ ਨੇ ਤਲਵਾਰ ਚੱਕਣ ਲਈ ਮਜਬੂਰ ਕੀਤਾ। ਅੱਗੇ ਗੁਰੂ ਸਾਹਿਬ ਲਿਖਦੇ ਨੇ, ਕੀ ਲਿਖਦੇ ਨੇ, ਲਿਖਦੇ ਨੇ ਔਰੰਗਜ਼ੇਬ ਮੇਰਾ ਚਿੱਤ ਕਰਦਾ ਸੀ, ਮੇਰਾ ਚਿੱਤ ਕਰਦਾ ਸੀ, ਮੇਰਾ ਚਿੱਤ ਕਰਦਾ ਸੀ ਕਿ ਤੈਨੂੰ ਜੰਗ ਦੇ ਮੈਦਾਨ ਵਿੱਚ ਵੇਖਦੇ। ਔਰੰਗਜ਼ੇਬ ਤੂੰ ਜੰਗ ਦੇ ਮੈਦਾਨ ਵਿੱਚ ਆਇਆ ਹੀ ਨਹੀਂ। ਔਰੰਗਜ਼ੇਬ ਮਾਫ ਕਰਨਾ, ਲੱਖਾਂ ਲੱਖਾਂ ਦੀ ਗਿਣਤੀ ਦੀਆਂ ਫੌਜਾਂ ਕਿਤੇ ਅਨੰਦਪੁਰ ਤੇ ਚੜ੍ਹਾਈ ਕਰਕੇ ਭੇਜਤੀਆਂ, ਕਿਤੇ ਚਮਕੌਰ ਸਾਹਿਬ ਤੇ, ਪਰ ਗੁਰੂ ਸਾਹਿਬ ਨੇ ਲਿਖਿਆ ਸੀ ਔਰੰਗਜ਼ੇਬ ਚਿੱਤ ਕਰਦਾ ਸੀ ਕਿ ਤੈਨੂੰ ਜੰਗ ਦੇ ਮੈਦਾਨ ਵਿੱਚ ਵੇਖਦੇ, ਪਰ ਤੂੰ ਜੰਗ ਦੇ ਮੈਦਾਨ ਵਿੱਚ ਆਇਆ ਹੀ ਨਹੀਂ। ਔਰੰਗਜ਼ੇਬ ਜੇ ਤੂੰ ਜੰਗ ਦੇ ਮੈਦਾਨ ਵਿੱਚ ਆ ਕੇ ਨਾ ਇੱਕ ਵਾਰੀ ਵੀ ਆ ਕੇ ਜੇ ਜੂੰਦਾ ਦਿੱਲੀ ਵਾਪਸ ਮੁੜ ਜਾਂਦਾ ਨਾ, ਤੇ ਮੇਰਾ ਨਾਮ ਹੀ ਗੁਰੂ ਗੋਬਿੰਦ ਸਿੰਘ ਨਹੀਂ ਸੀ। ਖਾਲਸਾ ਜੀ ਅੱਗੇ ਕੀ ਲਿਖਦੇ, ਅੱਗੇ ਆਖਿਆ ਸੀ ਗੁਰੂ ਸਾਹਿਬ ਨੇ ਔਰੰਗਜ਼ੇਬ ਮੈਂ ਸੁਣਿਆ ਕਿ ਤੂੰ ਕਸਮ ਖਾਧੀ ਹੈ। ਕਸਮ ਕਾਹਦੀ? ਮੈਂ ਸੁਣਿਆ ਸੀ ਕਿ ਤੂੰ ਕਸਮ ਖਾਧੀ ਹੈ ਕਿ ਇੱਕ ਦਿਨ ਭਾਰਤ ਦੀ ਧਰਤੀ ਤੇ ਵਸਣ ਵਾਲੇ ਨਾ ਲੋਕਾਂ ਨੂੰ ਤੂੰ ਕਸਮ ਖਾਧੀ ਹੈ, ਕੁਰਾਨ ਸ਼ਰੀਫ ਤੇ ਹਜ਼ਰਤ ਮੁਹੰਮਦ ਸਾਹਿਬ ਦੀ, ਕਿ ਇੱਕ ਦਿਨ ਭਾਰਤ ਦੀ ਧਰਤੀ ਤੇ ਵਸਣ ਵਾਲੇ ਨਾ ਸਾਰੇ ਲੋਕਾਂ ਨੂੰ ਮੈਂ ਮੁਸਲਮਾਨ ਬਣਾ ਦਿਆਂਗਾ। ਮਾਫ ਕਰਨਾ, ਭਾਰਤ ਦੀ ਧਰਤੀ ਤੇ ਉਹ ਜੀ ਸਕਦਾ, ਉਹ ਰਹਿ ਸਕਦਾ ਜਿਹੜਾ ਮੁਸਲਮਾਨ ਬਣ ਕੇ ਰਵੇ, ਦੂਜਾ ਰਹਿ ਨਹੀਂ ਸਕਦਾ। ਪਰ ਗੁਰੂ ਸਾਹਿਬ ਨੇ ਆਖਿਆ ਸੀ ਔਰੰਗਜ਼ੇਬ ਮਾਫ ਕਰਨਾ, ਔਰੰਗਜ਼ੇਬ ਤੂੰ ਤਾਂ ਕਿਸੇ ਨੂੰ ਮੁਸਲਮਾਨ ਕੀ ਬਣਾਉਣਾ ਸੀ, ਔਰੰਗਜ਼ੇਬ ਤੂੰ ਆਪ ਹੀ ਮੁਸਲਮਾਨ ਨਹੀਂ ਬਣ ਸਕਿਆ, ਤੂੰ ਆਪ ਮੁਸਲਮਾਨ ਨਹੀਂ ਬਣ ਸਕਿਆ, ਤੂੰ ਕਿਸੇ ਨੂੰ ਮੁਸਲਮਾਨ ਕੀ ਬਣਾਉਣਾ। ਮਾਫ ਕਰਨਾ ਔਰੰਗਜ਼ੇਬ, ਮਾਫ ਕਰਨਾ, ਮੈਂ ਸੁਣਿਆ ਕਿ ਤੂੰ ਇਹ ਕਸਮ ਖਾਧੀ ਕਿ ਸਾਰੇ ਮੁਸਲਮਾਨ ਬਣਾ ਦਿਆਂਗਾ, ਪਰ ਮੁਸਲਮਾਨ ਤਾਂ ਤੂੰ ਆਪ ਨਹੀਂ ਬਣ ਸਕਿਆ। ਮੁਸਲਮਾਨ ਦਾ ਤਾਂ ਔਰੰਗਜ਼ੇਬ ਬੜਾ ਮੋਮ ਦਿਲ ਹੁੰਦਾ, ਪਰ ਔਰੰਗਜ਼ੇਬ ਮੈਂ ਸੁਣਿਆ ਜੇ ਤੂੰ ਮੁਸਲਮਾਨ ਹੈ, ਜੇ ਮੈਂ ਆਪਣੇ ਧਰਮ ਦੀ ਤੇਰੇ ਨਾਲ ਗੱਲ ਕਰਾਂ, ਫਿਰ ਗੱਲ ਉੱਥੇ ਆ ਗਈ ਕਿ ਦੁਨੀਆਂ ਦਾ ਕੋਈ ਧਰਮ ਨਹੀਂ ਕਹਿੰਦਾ ਕਿ ਜ਼ੁਲਮ ਕਰੋ, ਕਹਿ ਦਿਓ ਵਾਹਿਗੁਰੂ। ਔਰੰਗਜ਼ੇਬ ਮੈਂ ਤੇਰੇ ਨਾਲ ਜੇ ਆਪਣੇ ਧਰਮ ਦੀ ਗੱਲ ਕਰਾਂ, ਔਰੰਗਜ਼ੇਬ ਸ਼ਾਇਦ ਤੈਨੂੰ ਇਹ ਚੰਗੀ ਨਾ ਲੱਗੇ। ਔਰੰਗਜ਼ੇਬ ਮੈਂ ਤੈਨੂੰ ਤੇਰੇ ਧਰਮ ਦੀ ਗੱਲ ਕਰਦੇ ਹੋਏ ਤੈਨੂੰ ਪੁੱਛਣਾ ਚਾਹੁੰਦਾ ਕਿ ਜਿਸ ਕੁਰਾਨ ਸ਼ਰੀਫ ਦਾ ਤੂੰ ਉਪਾਸਕ ਹੈ, ਮੈਂ ਤੈਨੂੰ ਪੁੱਛਣਾ ਚਾਹੁੰਦਾ ਉਸ ਕੁਰਾਨ ਸ਼ਰੀਫ ਦੇ ਕਿਹੜੇ ਪੰਨਿਆਂ ਦੇ ਉੱਤੇ ਲਿਖਿਆ ਕਿ ਮੇਰੇ 7 ਤੇ 9 ਸਾਲ ਦੇ ਦੁੱਧ ਚੁੰਘਦੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਖੂਨੀ ਦੀਵਾਰ ਵਿੱਚ ਸ਼ਹੀਦ ਕਰ ਦਿੱਤਾ ਜਾਵੇ? ਕਿੱਥੇ ਲਿਖਿਆ? ਤੇਰੀ ਕੁਰਾਨ ਸ਼ਰੀਫ ਨਹੀਂ ਕਹਿੰਦੀ ਕਿ 7 ਤੇ 9 ਸਾਲ ਦੇ ਬੱਚਿਆਂ ਦੇ ਜ਼ੁਲਮ ਕੀਤਾ ਜਾਵੇ? ਜੇ ਤੇਰੀ ਕੁਰਾਨ ਸ਼ਰੀਫ ਨਹੀਂ ਕਹਿੰਦੀ ਤੇ ਤੂੰ ਮੁਸਲਮਾਨ ਨਹੀਂ? ਤੇਰੀ ਕੁਰਾਨ ਸ਼ਰੀਫ ਦੇ ਕਿਹੜੇ ਪੰਨਿਆਂ ਤੇ ਲਿਖਿਆ ਮੇਰੇ 40-40 ਸਿੱਖਾਂ ਦੇ ਉੱਤੇ, ਉਹ ਵੀ 6-6 ਮਹੀਨੇ ਦੀਆਂ ਭੁੱਖਾਂ ਦੇ ਮਾਰੇ ਹੋਣ, 10-10 ਲੱਖ ਦੀ ਗਿਣਤੀ ਦੀਆਂ ਫੌਜਾਂ ਦੀ ਚੜ੍ਹਾਈ ਕਰ ਦਿੱਤੀ ਜਾਵੇ? ਕਿੱਥੇ ਲਿਖਿਆ? ਔਰੰਗਜ਼ੇਬ ਮਾਫ ਕਰਨਾ, ਕਿੱਥੇ ਲਿਖਿਆ? ਮੈਂ ਸੁਣਿਆ ਕਿ ਤੂੰ ਆਪਣੀ ਟੋਪੀ ਤੱਕ ਆਪ ਸੀਂਦਾ, ਮੈਂ ਸੁਣਿਆ ਕਿ ਤੂੰ ਸ਼ਾਹੀ ਖਜ਼ਾਨੇ ਦੇ ਵਿੱਚੋਂ ਨਾ ਆਪਣੀ ਨਿੱਤ ਰੋਜ਼ ਦੀ ਵਰਤੋਂ ਵਾਸਤੇ ਕੋਈ ਪੈਸਾ ਨਹੀਂ ਵਰਤਦਾ, ਮੈਂ ਸੁਣਿਆ ਕਿ ਤੂੰ ਕੁਰਾਨ ਸ਼ਰੀਫ ਦੀਆਂ ਕਿਤਾਬਾਂ ਲਿਖ ਕੇ ਨਾ ਉਹ ਕਿਤਾਬਾਂ ਬਾਜ਼ਾਰ ਦੇ ਵਿੱਚ ਵੇਚਦਾ, ਉੱਥੋਂ ਜਿਹੜੀ 4 ਪੈਸੇ ਤੈਨੂੰ ਕਮਾਈ ਹੁੰਦੀ ਨਾ ਉਹਦੇ ਨਾਲ ਆਪਣਾ ਕੱਪੜਾ ਲੱਤਾ ਤੇ ਨਿੱਜ ਰੋਜ਼ ਦੀ ਵਰਤੋਂ ਵਾਸਤੇ ਜੋ ਖਾਣਾ ਪੀਣਾ ਤੂੰ ਉਹਦਾ ਪ੍ਰਬੰਧ ਕਰਦਾ। ਮਾਫ ਕਰਨਾ, ਤੂੰ ਸ਼ਾਹੀ ਖਜ਼ਾਨੇ ਵਿੱਚੋਂ ਆਪਣੀ ਵਰਤੋਂ ਵਾਸਤੇ ਕੋਈ ਪੈਸਾ ਨਹੀਂ ਵਰਤਦਾ ਪਰ ਆਪ ਕਿਤਾਬਾਂ ਲਿਖ ਕੇ ਵੇਚਦਾ, ਆਪਣੇ ਆਪ ਨੂੰ ਇਮਾਨਦਾਰ ਸਮਝਣ ਵਾਲੇ ਔਰੰਗਜ਼ੇਬ, ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਤੂੰ ਮੁਸਲਮਾਨ ਨਹੀਂ ਹੈ, ਤੂੰ ਮੁਸਲਮਾਨ ਨਹੀਂ ਹੈ। ਔਰੰਗਜ਼ੇਬ ਤੂੰ ਕਹਿੰਦਾ ਕਿ ਮੈਂ ਖੁਦਾ ਦੀ ਖੁਸ਼ੀ ਵਾਸਤੇ ਕਹਿ ਦਿਓ ਵਾਹਿਗੁਰੂ। ਔਰੰਗਜ਼ੇਬ ਤੂੰ ਕਹਿੰਦਾ ਮੈਂ ਖੁਦਾ ਦੀ ਖੁਸ਼ੀ ਵਾਸਤੇ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਖੁਦਾ ਦੀ ਖੁਸ਼ੀ ਲਵਾਂਗਾ। ਅਕਲ ਦੇ ਅੰਨੇ ਮਤਸਵੀ ਬਾਦਸ਼ਾਹ ਔਰੰਗਜ਼ੇਬ, ਖੁਦਾ ਦੀ ਖੁਸ਼ੀ ਖੁਦਾ ਦੇ ਬੰਦਿਆਂ ਦੇ ਜ਼ੁਲਮ ਕਰਕੇ ਨਹੀਂ ਮਿਲਦੀ, ਖੁਦਾ ਦੀ ਖੁਸ਼ੀ ਖੁਦਾ ਦੀ ਖਲਕਤ ਨੂੰ ਪਿਆਰ ਕਰਕੇ ਮਿਲਦੀ ਹੈ। ਔਰੰਗਜ਼ੇਬ ਔਰੰਗਜ਼ੇਬ ਜੇ ਤੂੰ ਕਹਿੰਦਾ ਕਿ ਮੈਂ ਮੁਸਲਮਾਨ ਬਣਾ ਕੇ ਭਾਰਤ ਦੀ ਧਰਤੀ ਦੇ ਵਸਣ ਵਾਲੇ ਲੋਕਾਂ ਨੂੰ ਖੁਦਾ ਅੱਲਾਹ ਤਾਲਾ ਦੀ ਖੁਸ਼ੀ ਪ੍ਰਾਪਤ ਕਰਾਂਗਾ, ਔਰੰਗਜ਼ੇਬ ਇਹ ਗੱਲ ਸੋਚਣ ਤੋਂ ਪਹਿਲਾਂ ਤੇਰੀ ਸੋਚ ਇੱਕੋ ਜਿਹੀ ਹੈ, ਤੇਰੀ ਸੋਚ ਹੀ ਮਾੜੀ ਹੈ ਕਿ ਮੈਂ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਖੁਦਾ ਦੀ ਖੁਸ਼ੀ ਪ੍ਰਾਪਤ ਕਰਾਂਗਾ। ਅਕਲ ਦੇ ਅੰਨੇ ਮਤਸਵੀ ਬਾਦਸ਼ਾਹ, ਆਪਣੀ ਅਕਲ ਤੂੰ ਕੰਮ ਲੈ। ਜੇ ਖੁਦਾ ਨੂੰ ਮੁਸਲਮਾਨ ਹੀ ਪਿਆਰੇ ਹੁੰਦੇ, ਉਹਨੂੰ ਹਿੰਦੂ ਪੈਦਾ ਕਰਨ ਦੀ ਲੋੜ ਕੀ ਸੀ? ਹਿੰਦੂ ਪੈਦਾ ਕਰਨ ਦੀ ਲੋੜ ਕੀ ਸੀ? ਅਕਲ ਦੇ ਅੰਨੇ ਮਤਸਵੀ ਬਾਦਸ਼ਾਹ ਔਰੰਗਜ਼ੇਬ, ਮਾਫ ਕਰਨਾ, ਜਿਸ ਖੁਦਾ ਦੀ ਖੁਸ਼ੀ ਵਾਸਤੇ, ਕਹਿ ਦਿਓ ਵਾਹਿਗੁਰੂ, ਜਿਸ ਖੁਦਾ ਦੀ ਖੁਸ਼ੀ ਵਾਸਤੇ ਔਰੰਗਜ਼ੇਬ ਤੂੰ ਬਦੋਸ਼ਿਆਂ ਦੇ ਕਤਲ ਕਰ ਰਿਹਾ ਨਾ, ਕਿ ਮੈਨੂੰ ਖੁਸ਼ੀ ਮਿਲ ਜਾਏਗੀ ਖੁਸ਼ੀ? ਔਰੰਗਜ਼ੇਬ ਖੁਦਾ ਦੀ ਖੁਸ਼ੀ ਤੇ ਇੱਕ ਪਾਸੇ ਰਹਿ ਗਈ, ਉਹ ਸਮਾਂ ਆਵੇਗਾ ਉਸੇ ਖੁਦਾ ਦੀ ਦਰਗਾਹ ਦੇ ਵਿੱਚ ਨਾ ਤੇਰੇ ਵਰਗੇ ਮਤਸਵੀ ਬਾਦਸ਼ਾਹੀਆਂ ਦੀਆਂ ਖੋਪਰੀਆਂ ਨਾਲ ਦੋਜਕ ਦੀ ਅੱਗ ਬਾਲੀ ਜਾਏਗੀ। ਪਰ ਜੇ ਤੂੰ ਕਹਿ ਮੈਂ ਮੁੱਕਰ ਜਾ, ਤੂੰ ਮੁੱਕਰ ਨਹੀਂ ਸਕੇਗਾ, ਕਿਉਂਕਿ ਉਦੋਂ ਤੇਰਾ ਗਵਾਹ ਮੈਂ ਹੋਵਾਂਗਾ ਖਾਲਸਾ ਜੀ, ਉਦੋਂ ਗਵਾਹ ਤੇਰਾ ਮੈਂ ਹੋਵਾਂਗਾ। ਇਧਰੋਂ ਖਾਲਸਾ ਜੀ ਮਾਫ ਕਰਨਾ, ਹਾਂ ਦਾ ਨਾਰਾ ਮਾਰਿਆ ਬੱਲੇ ਬੱਲੇ, ਧਰਮ ਧਰਮੀ ਧਰਮੀ ਉਹ ਜਿਹਨੇ ਧਰਮ ਘੁਮਾਇਆ, ਧਰਮ ਉਹਦੀ ਰੱਖਿਆ ਕਰੇਗਾ ਜਿਹਨੇ ਧਰਮ ਦੀ ਰੱਖਿਆ ਕੀਤੀ। ਖਾਲਸਾ ਜੀ ਹਾਂ ਦਾ ਨਾਰਾ ਮਾਰ ਕੇ ਸ਼ੇਰ ਮੁਹੰਮਦ ਖਾਂ ਤੇ ਗੁਲ ਖਾਂ, ਖਾਲਸਾ ਜੀ ਮਾਫ ਕਰਨ ਆਖਿਆ ਸੀ ਵਜੀਦੇ ਖਾਂ, ਇੰਨੀ ਛੋਟੀ ਉਮਰ ਦੇ ਬੱਚਿਆਂ ਨੂੰ ਦੀਵਾਰ ਦੇ ਵਿੱਚ ਚਿਣ ਕੇ ਮਾਰਨਾ, ਸਾਡੇ ਕੁਰਾਨ ਸ਼ਰੀਫ ਦੀ ਸ਼ਰ੍ਹਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ, ਇਸ ਗੱਲ ਦੀ ਆਗਿਆ ਨਹੀਂ ਦਿੰਦੀ। ਇਹ ਹਾਂ ਦਾ ਨਾਰਾ ਮਾਰ ਕੇ ਚਲੇ ਗਏ, ਕਿਉਂਕਿ ਆਪਣੇ ਧਰਮ ਵਿੱਚ ਪੂਰੇ ਸਨ, ਧਰਮ ਵਿੱਚ ਪੂਰੇ। ਇੱਧਰ ਪਾਤਸ਼ਾਹ ਕਹਿ ਰਹੇ ਨੇ ਕਿ ਧਰਮ ਧਰਮ ਕੀ ਹੈ? ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਾਰੇ ਧਰਮਾਂ ਵਿੱਚੋਂ ਸਿੱਖੋ ਉਹ ਧਰਮ ਚੰਗਾ ਜਿਹੜਾ ਕੀ ਕਰਦਾ, ਹਰ ਕੋ ਨਾਮ, ਜਿਹੜਾ ਕਹਿੰਦਾ ਜਿਹੜਾ ਧਰਮ ਨਾਮ ਜਪਣ ਦੀ ਸਿੱਖਿਆ ਦਿੰਦਾ, ਤੇ ਅੱਗੇ ਹਰ ਕੋ ਨਾਮ ਜਪ ਨਿਰਮਲ ਕਰਮ। ਮੁੱਕਦੀ ਗੱਲ ਕੀ, ਕੱਲ ਕੀ ਧਰ ਦੇ ਛੋਟੇ ਛੋਟੇ ਸਾਹਿਬਜ਼ਾਦੇ ਸਰਹੰਦ ਦੀ ਖੂਨੀ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ, ਪਰ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਖਾਲਸਾ ਦੀ ਕਿ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਤੇ ਮਾਤਾ ਗੁਜਰੀ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਜਾਵੇ। ਅੱਗੇ ਵਧਿਆ ਸੀ ਬਾਬਾ ਟੋਡਰ ਮੱਲ, ਬੱਲੇ ਬੱਲੇ ਬੱਲੇ। ਖਾਲਸਾ ਜੀ ਜਦੋਂ ਰੱਬ ਪਾਪੀ ਨੂੰ ਪੈਸੇ ਦਿੰਦਾ ਨਾ, ਉਹ ਮਾੜੇ ਪਾਸੇ ਬਰਬਾਦ ਕਰਦਾ, ਜਦ ਧਰਮੀ ਨੂੰ ਧਨ ਦਿੰਦਾ ਤੇ ਉਹ ਚੰਗੇ ਪਾਸੇ ਦਾਨ ਕਰਦਾ ਹੈ, ਚੰਗੇ ਪਾਸੇ ਲਾਉਂਦਾ ਹੈ। ਮਾਫ ਕਰਨਾ ਤਦੇ ਮਾਫ ਕਰਨਾ ਕਿ ਬਾਬਾ ਟੋਡਰ ਮੱਲ ਜੀ ਨੇ ਜਗ੍ਹਾ ਮੁੱਲ ਲੈ ਕੇ ਵਕਤ ਦੇ ਨਵਾਬ ਦੇ ਪਾਸੋਂ ਤਿੰਨਾਂ ਦੇ ਮਾਤਾ ਗੁਜਰੀ ਦੋਨਾਂ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਸੀ ਖਾਲਸਾ ਜੀ। ਤਦੇ ਪਾਤਸ਼ਾਹ ਕਹਿੰਦੇ ਨੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ, ਹਰ ਕੋ ਨਾਮ ਜਪ ਨਿਰਮਲ ਕਰਮ, ਹਰ ਕੋ ਨਾਮ ਜਪ, ਨਾਮ ਵੀ ਜਪਣਾ। ਇਹ ਨਹੀਂ ਹੁੰਦਾ ਕਈ ਵਾਰੀ ਮਾਲਾ ਹੱਥ 'ਚ ਫੜੀ ਹੁੰਦੀ ਰਾਮ ਨਾਮ ਜਪਣਾ ਤੇ ਪਰਾਇਆ ਮਾਲ ਆਪਣਾ, ਇੰਜ ਨਹੀਂ ਕਰਨਾ ਆਪਾਂ। ਖਾਲਸਾ ਜੀ ਨਾਮ ਵੀ ਜਪਣਾ ਤੇ ਨਾਲ ਧਰਮ ਦੀ ਕਿਰਤ ਵੀ ਕਰਨੀ, ਚੰਗੇ ਕਰਮ ਵੀ ਕਰਨੇ ਨੇ। ਬੋਲੀਏ ਸੱਚ, ਬੋਲੀਏ ਸੱਚ ਧਰਮ, ਬੋਲੀਏ ਸੱਚ ਸੱਚ ਧਰਮ, ਬੋਲੀਏ ਸੱਚ ਧਰਮ, ਝੂਠ ਨਾ ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮਰੀਦਾ, ਜੋਲੀਏ ਸੂਰਾ ਸੋ ਪਹਿਚਾਨੀਏ। ਐ ਧਰਮ ਕਹਿ ਦਿਓ ਵਾਹਿਗੁਰੂ, ਐ ਧਰਮ, ਧਰਮ ਕੀ ਹੈ? ਧਰਮ ਦੀ ਕਿਰਤ ਕਰਨੀ, ਕੀ ਹੱਥੀ ਕਰਕੇ ਖਾਣਾ ਧਰਮ, ਧਰਮ ਹਰ ਗੱਲ ਕਿਆ, ਧਰਮ ਦੀ ਕਿਰਤ, ਧਰਮ ਦੀ ਕਿਰਤ, ਧਰਮ ਲਾਤਾ ਗਿਆ ਨਾ, ਧਰਮ ਦੀ ਕਿਰਤ ਆਪਣਾ ਸਾਡਾ ਕੋਸ ਕਿਰਤ ਤੇ ਜਿਹੜੀ ਅਸੀਂ ਆਪਣੇ ਹੱਥੀ ਕੀਤੀ ਹੈ। ਕਹੋ ਵਾਹਿਗੁਰੂ, ਜਿਹੜਾ ਪਰਾਇਆ ਹੱਕ ਉਹਦੇ ਤੇ ਸਾਡਾ ਕੋਈ ਹੱਕ ਨਹੀਂ। ਧਰਮ ਦੀ ਕਿਰਤ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਖਾਲਸਾ ਜੀ ਇਹ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ, ਆਓ ਸ਼ਬਦ ਪੜ੍ਹ ਕੇ ਤੇ ਭੋਗ ਪਾਈਏ। ਖਾਲਸਾ ਜੀ ਨਾਮ ਜਪਣਾ ਤੇ ਵੰਡ ਕੇ ਛਕਣਾ, ਮੰਗਣਾ ਸਰਬਤ ਦਾ ਪੜਾ, ਜਪਣਾ ਤੇ ਵੰਡ ਕੇ
ਚੱਕਣਾ ਜੀ ਮੰਗਣਾ ਤੁਰ ਪੱਤਦਾ ਪਲਾ ਸਭ ਛਾਪੂੜਾ ਪੈ ਵੰਡ ਕੇ ਸੁਨਹਿਰੀ ਅਸੂਲ ਜਿਨ੍ਹਾਂ ਤੋਂ ਅੱਜ ਬੜੀ ਦੂਰ ਹੁੰਦੇ ਜਾ ਰਹੇ ਜੁੜਨਾ ਤਾਂ ਗੁਰੂ ਨਾਲ ਸੀ ਜੁੜ ਗਿਆ ਗੋਲਕ ਨਾਲ ਜਿੰਨਾ ਵੱਡੀ ਗੋਲਕ ਤੇ ਓਨੀਆਂ ਵੱਡੀਆਂ ਲੜਾਈਆਂ ਜਿੰਨਾ ਵੱਡੀ ਗੋਲਕ ਓਨੀਆਂ ਵੱਡੀਆਂ ਲੜਾਈਆਂ ਜੁੜਨਾ ਤਾਂ ਗੁਰੂ ਨਾਲ ਸੀ ਤੇ ਜੁੜ ਗਏ ਗੋਲਕ ਨਾਲ ਜੁੜਨਾ ਸੀ ਕੀਰਤਨ ਨਾਲ ਤੇ ਜੁੜ ਗਏ, ਮਾਫ ਕਰਨਾ ਜੁੜ ਗਏ ਕਿਰਤ ਨਾਲ, ਕੀਰਤਨ ਤੇ ਜੋੜਦਾ ਕਰਤੇ ਨਾਲ ਤੇ ਅਸੀਂ ਜੁੜ ਗਏ ਕਿਰਤ ਨਾਲ। ਹੁਣ ਤੇ ਗਲਾ ਹੀ ਤਾਂ ਖੁੱਲਦਾ ਜੇ 20,000 ਰੁਪਈਆ ਨਾ ਦਿੱਤਾ ਜਾਵੇ ਕੀਰਤਨ ਦੀ ਭੇਟਾਂ ਦੀ, ਤੇ ਗਲਾ ਕਿੱਥੇ ਖੁੱਲਦਾ ਕੱਲ੍ਹ ਸਾਹਿਬ।
ਗੁਰੂ ਕੀ ਸੰਗ ਨੇ ਇੱਕ ਦਿਨ ਕਹਿੰਦਾ ਲਕਸ਼ਮੀ ਆ ਕੇ ਰੋਈ, 12 ਕੋਹ ਦੀ ਦੂਰੀ ਤੇ ਲਕਸ਼ਮੀ ਮਾਇਆ ਨੂੰ ਰੱਖਿਆ, ਮੱਥੇ ਨੀ ਲੱਗਣ ਦਿੱਤਾ ਤੀਸਰੇ ਪਾਤਸ਼ਾਹ ਨੇ। ਤੀਸਰੇ ਪਾਤਸ਼ਾਹ ਨੇ ਅੱਜ ਅਸੀਂ ਲੈਣ ਦੇਣ ਕਰਦੇ ਹਾਂ ਤੇ ਮਾਫ ਕਰਨਾ, ਕੋਟ ਮਦੇ ਕੋ ਵਿਰਲਾ ਸੇਵਕ, ਪੜੋ ਜਰਾ, ਕੋਟ ਮਦੇ ਕੋ ਵਿਰਲਾ ਸੇਵਕ, ਬਾਣੀ ਕਹਿੰਦੀ ਮੈਂ ਨੀ ਕਹਿੰਦਾ, ਕੋਟ ਮਦੇ ਕੋ ਵਿਰਲਾ ਸੇਵਕ ਅਵਰ ਸਗਲ ਬਿਹਾਰੀ। ਆ ਕਿਸੇ ਨੂੰ ਚੰਗੇ ਤੋਂ ਚੰਗੇ ਰਾਗੀ ਨੂੰ ਪੁੱਛ ਲਓ, ਮੈਂ ਨਾਂ ਲੈਣ ਤੋਂ ਤਾਂ ਕਰੋਜ ਨੀ, ਮੈਂ ਤਾਂ ਰਾਗੀ ਕਿਹਾ, ਮੈਂ ਨਾਂ ਨੀ ਲਿਆ ਕਿਸੇ ਦਾ। ਕਿਸੇ ਨੂੰ ਪੁੱਛ ਲਓ ਪਹਿਲਾਂ ਗੱਲ ਮਾਇਆ ਦੀ ਕਰੂਗਾ ਵੀ ਭੇਟਾ ਕੀ ਦਊਗੀ, ਪਹਿਲਾਂ ਗੱਲ ਬਿਹਾਰ ਦੀ ਕਰੇਗਾ, ਅਵਰ ਸਗਲ ਬਿਹਾਰੀ, ਸਗਲ ਦਾ ਮਤਲਬ ਸਾਰੇ, ਅਵਰ ਸਗਲ ਬਿਹਾਰੀ, ਵਿਵਹਾਰ ਕਰਦੇ ਹਾਂ ਅਸੀਂ, ਕਿਸੇ ਨੇ ਬਿਜ਼ਨਸ ਕਰ ਲਿਆ, ਕਿਸੇ ਕੋਈ ਕੰਮ ਕਰ ਲਿਆ, ਮਾਫ ਕਰਨਾ ਅਸੀਂ ਤਾਂ ਹੁਣ ਮਾਫ ਕਰਨਾ, ਅੱਜ ਜੀਵਨ ਸਾਡਾ ਕਿੱਧਰ ਤੁਰਿਆ ਜਾਂਦਾ, ਅੱਜ ਸਾਡਾ ਅਸਰ ਕਿਉਂ ਨਹੀਂ ਪੈਂਦਾ ਖਾਲਸਾ ਜੀ। ਕੋਟ ਮਦੇ ਕੋ ਬਿਰਲਾ ਸੇਵਕ ਅਵਰ ਸਗਲ ਵਿਵਹਾਰੀ, ਜਿਹੜਾ ਇਹਦੇ ਧਿਆਨ ਦੇਣਾ ਪਵੇਗਾ। ਕਹਿੰਦੇ ਨੇ ਕਿ 12 ਕੋਹ ਦੀ ਦੂਰੀ ਤੇ ਨਾ ਤੀਸਰੇ ਪਾਤਸ਼ਾਹ ਨੇ ਮਾਇਆ ਨੂੰ ਰੱਖਿਆ, ਤੇ ਇੱਕ ਦਿਨ ਨਾ ਮਾਇਆ ਆ ਕੇ ਤੇ ਤੀਸਰੇ ਪਾਤਸ਼ਾਹ ਦੇ ਚਰਨਾਂ 'ਚ ਲਕਸ਼ਮੀ ਰੂਪੀ। ਜਦੋਂ ਲਕਸ਼ਮੀ ਰੂਪੀ ਨਾ ਰੋਪਈ, ਤੇ ਤੀਸਰੇ ਪਾਤਸ਼ਾਹ ਕਹਿੰਦੇ ਲਕਸ਼ਮੀ ਤੂੰ ਇੱਥੋਂ ਆਈ ਕਿਉਂ, ਹੁਕਮ ਸੀ ਕਿ ਬਈ 12 ਕੋਹ ਦੀ ਦੂਰੀ ਤੇ ਰੱਖਿਆ, ਹੁਕਮ ਸੀ ਆਉਣ ਨਹੀਂ ਦੇਣਾ, ਤੂੰ ਇੱਥੇ ਆਈ ਕਿਉਂ। ਇਹ ਲੱਗੀ ਕਰ ਮਹਾਰਾਜ ਮੇਰਾ ਭਲਾ ਕਿੱਦਾਂ ਹੋਊਗਾ, ਮੇਰਾ ਭਲਾ ਕਿੱਦਾਂ ਹੋਊਗਾ, ਮੇਰਾ ਮੈਨੂੰ ਤਾਂ ਆਪ ਜੀ ਨੇ ਹੁਕਮ ਕੀਤਾ ਵੀ ਇੱਥੇ ਵੜਨਾ ਹੀ ਨਹੀਂ, ਇੱਥੇ ਆਉਣਾ ਹੀ ਨਹੀਂ, ਮੇਰਾ ਭਲਾ ਕਿੱਦਾਂ ਹੋਊਗਾ। ਉਸ ਮੌਕੇ ਤੀਸਰੇ ਪਾਤਸ਼ਾਹ ਲੱਗੇ ਕਹਿਣ ਲਕਸ਼ਮੀ ਘਬਰਾ ਨਹੀਂ, ਹੁਣ ਤਾਂ ਸਾਡਾ ਪ੍ਰਣ ਕੀਤਾ ਵੀ ਅਸੀਂ ਮਾਇਆ ਨੂੰ ਗੋਇੰਦਵਾਲ ਦੀ ਧਰਤੀ 'ਤੇ ਨਹੀਂ ਵੜਨ ਦੇਣਾ, ਪਰ ਇਸ ਕਰ ਤੇਰੇ ਕੋਲੋਂ ਨਾ ਸੇਵਾ ਚੌਥੇ ਜਾਮੇ 'ਚ ਲਾਂਗੇ, ਚੌਥੇ ਜਾਮੇ 'ਚ, ਤਾਂ ਜਾ ਕੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਨਾ ਰੀ, ਤੇ ਭਾਗਾਂ ਵਾਲਿਓ ਜਦੋਂ ਕਾਰ ਸੇਵਾ ਚੱਲਦੀ ਹੈ ਪਈ, ਇੱਧਰ ਗੁਰੂ ਕੀ ਸੰਗਤ ਕਹਿੰਦੇ ਨੇ ਇਸ ਸੇਵਾ ਦੇ ਵਿੱਚ ਲਕਸ਼ਮੀ ਵੀ ਸੋਨੇ ਦਾ ਟੋਕਰਾ ਚੱਕੇ ਸਿਰ 'ਤੇ। ਇੱਕ ਕਮਾਈ ਵਾਲਾ ਮਹਾਂਪੁਰਸ਼ ਸੀ ਜਿਹੜਾ ਚੌਥੇ ਪਾਤਸ਼ਾਹ ਦਾ ਜਿਗਰੀ ਦੋਸਤ ਵੀ ਸੀ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਸ਼ਰਧਾਲੂ ਵੀ ਸੀ ਸਿਰੇ ਦਾ, ਤੇ ਕਹੇ ਬੜਾ ਤਿਆਗੀ ਸੀ, ਸਾਧੂ ਬਹੁਤ ਤਿਆਗੀ ਸੀ, ਪਰ ਚੌਥੇ ਪਾਤਸ਼ਾਹ ਦਾ ਸ਼ਰਧਾਲੂ ਸੀ। ਇਹਦਾ ਕਹਿੰਦੇ ਨੇ ਇੱਕ ਸਮੇਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਅੱਗੇ ਵੀ ਆਉਂਦਾ ਸੀ, ਜਦੋਂ ਦਰਸ਼ਨ ਕਰਨ ਵਾਸਤੇ ਆਇਆ ਨਾ ਤੇ ਮਾਫ ਕਰਨਾ ਗੁਰੂ ਕੀ ਸੰਗ, ਇਹਦੀ ਨਜ਼ਰ ਪਈ ਲਕਸ਼ਮੀ ਤੇ, ਲਕਸ਼ਮੀ ਦੇ ਸਿਰ ਤੇ ਸੋਨੇ ਦਾ ਟੋਕਰਾ ਚੱਕਿਆ, ਤੇ ਲਕਸ਼ਮੀ ਇਸ ਮਹਾਤਮਾ ਨੂੰ ਵੇਖ ਕੇ ਹੱਸ ਵੀ, ਕਿਉਂਕਿ ਬੜਾ ਤਿਆਗੀ ਸੀ, ਜੋ ਵੇਖ ਕੇ ਹੱਸ ਵੀ ਤੇ ਉਹਨੂੰ ਕਹਿੰਦਾ, ਉਹ ਮਹਾਤਮਾ ਕਹਿੰਦਾ ਲਕਸ਼ਮੀ ਵੇਖ ਕਹਿੰਦਾ ਕੁੱਤੀਏ ਕੁੱਤੀਏ ਕੁੱਤੀਏ, ਤੂੰ ਇੱਥੇ ਕੀ ਕਰਨ ਆ ਗਈ? ਉਹ ਕਹਿੰਦੀ ਮੈਂ ਸੇਵਾ ਕਰਨ ਆਈ ਹਾਂ, ਤੁਸੀਂ ਤਾਂ ਨੇੜੇ ਨਹੀਂ ਲੱਗਣ ਦਿੰਦੇ, ਐਵੇਂ ਨਹੀਂ ਕਿਹਾ ਸਾਧੂ ਕਿਹਾ ਠੰਡੀ ਦਰਬਾਰ। ਲਕਸ਼ਮੀ ਕਹਿੰਦੀ ਮੇਰਾ ਵੀ ਕਿਤੇ ਭਲਾ ਕਰ ਦਿਓ, ਐਵੇਂ ਨਹੀਂ ਆਉਂਦੀ ਮਹਾਂਪੁਰਖਾਂ ਕੋਲ, ਦਰਵਾਜ਼ੇ ਭੰਨ ਬਣ ਕੇ ਆਉਂਦੀ ਹੈ, ਭੰਨ ਬਣ ਕੇ ਆਉਂਦੀ। ਸੰਤ ਕਹਿੰਦੇ ਹੁੰਦੇ ਸੀ ਮੰਗਣ ਗਿਆ ਸਾਧੂ ਮਰ ਕਿਉਂ ਨਹੀਂ ਗਿਆ, ਕਹਿੰਦੇ ਹੁੰਦੇ ਸੀ ਸਾਧ ਹੋ ਕੇ ਮਾਇਆ ਦੇ ਪਿੱਛੇ ਦੌੜੇ, ਮਜ਼ਾ ਤਦੇ ਮਾਇਆ ਸਾਧੂ ਦੇ ਪਿੱਛੇ ਦੌੜੇ ਖਾਲਸਾ। ਹੁਣ ਤਿਆਗੀ ਸੀ ਲੱਗਾ ਕਹਿਣ ਕੁੱਤੀਏ ਕੁੱਤੀਏ, ਤੂੰ ਇੱਥੇ ਕਿਵੇਂ ਆ ਗਈ? ਕਹਿੰਦੀ ਮੈਂ ਸੇਵਾ ਕਰਨ ਆਈ ਹਾਂ, ਤੁਸੀਂ ਤਾਂ ਮੈਨੂੰ ਨੇੜੇ ਨਹੀਂ ਲੱਗਣ ਦਿੰਦੇ। ਮਾਫ ਕਰਨਾ ਸਾਧੂ ਕਾ ਠੰਡੀ ਦਰਬਾਰ, ਕਰ ਕਿਰਪਾ ਮੋਕ ਨਸਤਾਰ। ਇਹ ਕਹਿੰਦੀ ਹੈ ਜੋ ਕਹੇ ਸੋ ਕਾਰ ਕਮਾਵਾਂ, ਮੈਨੂੰ ਜੋ ਕਹੋਗੇ ਮੈਂ ਉਹ ਕਰੂੰਗੀ, ਜੋ ਕਹੋਗੇ ਕਰੂੰਗੀ, ਕਿਉਂਕਿ ਮਹਾਤਮਾ ਨੇ ਲਾਉਣੀ ਪਰਪਕਾਰ ਵਾਸਤੇ। ਗੁਰੂ ਘਰਾਂ ਦੇ ਬਾਬਾ ਹਰਮਨ ਸਿੰਘ ਕਿੱਡੀ ਵੱਡੀ ਸੇਵਾ ਕਰਨ, ਉਹ ਲੱਖਾਂ ਗੁਰਦੁਆਰੇ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹ ਇਹ ਨਾ ਮਾਫ ਕਰਨਾ, ਇੱਥੇ ਤਾਂ ਸੰਤਾਂ ਦੀ ਨਿੰਦਾ ਕਰਦੇ ਹਾਂ ਅਸੀਂ ਤਾਂ, ਹਾਂ ਉਹ ਸੰਤਾਂ ਦੀ ਤਾਂ ਲੋੜ ਹੀ ਨਹੀਂ। ਜੇ ਕਾਰ ਸੇਵਾ ਵਾਲੇ ਮਹਾਂਪੁਰਖ ਨਾ ਹੁੰਦੇ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਅੱਜ ਸ਼ਾਇਦ ਗੁਰੂ ਘਰਾਂ ਦੇ ਨਕਸ਼ੇ ਇਹ ਨਾ ਹੁੰਦੇ। ਉਹ ਧਨ ਮੈਂ ਤਾਂ ਧਨ ਕਹੂੰਗਾ, ਜਿਹਨਾਂ ਨੇ ਖੱਦਰ ਦੀਆਂ ਕੁੜਤੀਆਂ ਪਾ ਪਾ ਕੇ ਧਨ ਨੇ, ਉਹ ਕਾਰ ਸੇਵਾ ਵਾਲੇ ਮਹਾਂਪੁਰਖ, ਬਾਬਾ ਸ਼ੀਸ਼ਾ ਸਿੰਘ, ਬਾਬਾ ਹਰਬੰਸ ਸਿੰਘ, ਹੋਰ ਮਹਾਤਮਾ ਨੇ ਖਾਲਸਾ ਜੀ ਜਿੰਨੇ, ਜਿਹਨਾਂ ਨੇ ਐਡੇ ਐਡੇ ਵੱਡੇ ਗੁਰੂ ਕੇ ਨਿਸ਼ਾਨ, ਸਾਹਿਬ ਸਾਹਿਬ ਸਿੰਘ ਨਿਸ਼ਾਨ ਬਣਾ ਦਿੱਤੇ। ਜੇ ਜਾਈਏ ਨਾ ਸੱਚਖੰਡ ਹਜ਼ੂਰ ਸਾਹਿਬ, ਤੇ ਰੋਟੀ ਬਾਬਾ ਸ਼ੀਸ਼ਾ ਸਿੰਘ ਦੇ, ਬਾਬਾ ਨਿਧਾਨ ਸਿੰਘ ਵਾਲੇ ਗੁਰਦੁਆਰੇ ਮਿਲਦੀ ਜਾ ਕੇ, ਕਹਿ ਦਿਓ ਵਾਹਿਗੁਰੂ, ਬਿਸਤਰਾ ਵੀ ਉੱਥੇ ਮਿਲਦਾ ਜਾ ਕੇ, ਕਹਿ ਦਿਓ ਵਾਹਿਗੁਰੂ। ਉਹ ਜੇ ਮਾਫ ਕਰਨਾ ਖਾਲਸਾ ਜੀ, ਗੁਰੂ ਘਰ ਬਣਾਏ ਤੇ ਮਹਾਂਪੁਰਖਾਂ ਨੇ, ਜੇ ਲੱਖਾਂ ਲੱਖਾਂ ਨੂੰ ਅੰਮ੍ਰਿਤ ਛਕਾਏ ਤੇ ਮਹਾਂਪੁਰਖਾਂ ਨੇ, ਮੈਂ ਸਾਰੀ ਜ਼ਿੰਦਗੀ ਤੁਹਾਡਾ ਦੇਣ ਦਾ ਰਹੂੰਗਾ, ਸਾਰੀ ਜ਼ਿੰਦਗੀ ਤੁਹਾਡਾ ਪਾਣੀ ਭਰੂੰਗਾ, ਮੈਨੂੰ ਇੱਕ ਵੀ ਕੋਈ ਕੀਰਤਨੀਆਂ ਦਿਖਾ ਦਿਓ। ਸੰਤਾਂ ਦੀ ਮੈਂ ਗੱਲ ਨਹੀਂ ਕਰਦਾ, ਕਿਸੇ ਮਹਾਂਪੁਰਖਾਂ ਤੋਂ ਬਿਨਾਂ, ਕਿਸੇ ਸੰਤਾਂ ਤੋਂ ਬਿਨਾਂ ਇੱਕ ਵੀ ਕੀਰਤਨੀਆਂ ਸਿਖਾ ਦਿਓ। ਜਿਹਨੇ ਆਪਣੀ ਜ਼ਿੰਦਗੀ ਵਿੱਚ 1,000 ਬੰਦੇ ਨੂੰ ਅੰਮ੍ਰਿਤ ਛਕਾਇਆ ਹੋਵੇ, ਮੈਂ ਸਾਰੀ ਜ਼ਿੰਦਗੀ ਤੁਹਾਡਾ ਪਾਣੀ ਭਰੂੰਗਾ ਖਾਲਸਾ। ਮਾਫ ਕਰਨਾ ਆਨੰਦਪੁਰ ਸਾਹਿਬ ਦੀ ਸਭਾ, ਚਮਕੌਰ ਸਾਹਿਬ ਦੀ ਸਭਾ, ਫਤਿਹਗੜ੍ਹ ਸਾਹਿਬ ਦੀ ਸਭਾ, ਸਾਹਿਬਜ਼ਾਦਿਆਂ ਦੀ ਆ ਰਹੀ ਹੋਏ। ਜੇ ਲੰਗਰ ਲਾਇਆ ਤੇ ਸੰਤਾਂ ਨੇ, ਜੇ ਲੰਗਰ ਲਾਇਆ ਤੇ ਮਹਾਂਪੁਰਖਾਂ ਨੇ, ਅਸੀਂ ਜੀ ਸੰਤਾਂ ਦੀ ਲੋੜ ਹੀ ਨਹੀਂ। ਉਹ ਗੁਰੂ ਨਾਨਕ ਸਾਹਿਬ ਨੂੰ ਜੇ ਕਿਤੇ ਮਾਰ ਪਈ ਹੈ ਸਿੱਖਾਂ ਦੇ ਸਿਰ ਮੋਰ ਗੁਰੂ ਸਭ ਤੋਂ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਮਾਫ ਕਰ ਲਓ ਜੇ ਗੁਰੂ ਨਾਨਕ ਸਾਹਿਬ ਨੂੰ ਕਿਤੇ ਮਾਰ ਪਈ ਨਾ ਉਹ ਸੰਤਾਂ ਦੀ ਸੇਵਾ ਕਰਕੇ ਪਿਓ ਦੀਆਂ ਚਪੇੜਾਂ ਪਈਆਂ ਨੇ ਕਹਿ ਦਿਓ ਵਾਹਿਗੁਰੂ। ਬਾਬਾ ਨਾਨਕ ਉਹਨੂੰ ਪਤਾ ਸੀ ਕਹਿ ਦਿਓ ਵਾਹਿਗੁਰੂ। ਉਹ ਧਰਮ ਤਦ ਰਹੂਗਾ ਜੇ ਧਰਮੀ ਬੰਦੇ ਰਹਿਣਗੇ, ਜੇ ਧਰਮੀ ਬੰਦੇ ਨਾ ਰਹੇ ਤੇ ਧਰਮ ਕਿੱਥੇ ਰਹੂਗਾ ਖਾਲਸਾ ਦੀ, ਕਹਿ ਦਿਓ ਵਾਹਿਗੁਰੂ। ਉਹ ਭਾਗਾਂ ਵਾਲਿਓ ਮੈਂ ਅਰਜ਼ ਕਰ ਰਿਹਾ ਸੀ ਖਾਲਸਾ ਦੀ ਅੱਜ ਕਿੰਨੀ ਦੂਰੀ ਤੇ ਚਲੇ ਗਏ। ਉਹ ਖੈਰ ਗੁਰੂ ਪਿਆਰੇ ਜਿਹੜਾ ਧਿਆਨ ਦੇਣਾ ਪਵੇਗਾ ਤੇ ਉਹ ਲਕਸ਼ਮੀ ਨੂੰ ਕਹਿੰਦਾ ਤੂੰ ਇੱਥੇ ਕਿਵੇਂ ਆ ਗਈ, ਕਹਿੰਦੀ ਸੇਵਾ ਕਰਨ ਆਈ ਹੈ। ਖੈਰ ਉਹ ਮਹਾਤਮਾ ਗਿਆ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ, ਨਮਸਕਾਰ ਕੀ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਇਹ ਕੁੱਤੀ ਕਿੱਥੇ ਬੰਨ ਲਈ ਗੁਰੂ ਘਰ, ਕਹਿ ਦਿਓ ਵਾਹਿਗੁਰੂ। ਕਹਿੰਦਾ ਮਹਾਰਾਜ ਗੁਰੂ ਇਹ ਲਕਸ਼ਮੀ ਗੁਰੂ ਘਰ ਕਿੱਥੇ ਬੰਨ ਲਈ, ਮਹਾਰਾਜ ਆਹ ਲਕਸ਼ਮੀ ਪਿੱਛੇ ਤਾਂ ਕੁੱਤੇ ਲੜ ਲੜ ਕੇ ਮਰ ਜਾਣਗੇ ਖਾਲਸਾ ਜੀ, ਕਿੱਥੇ ਬੰਨ ਲਈ। ਜਿੱਡੀਆਂ ਵੱਡੀਆਂ ਗੋਲਕਾਂ ਤੇ ਓਡੀਆਂ ਵੱਡੀਆਂ ਉਹ ਲੜਾਈਆਂ, ਉਹ ਕਦੇ ਸਿੱਖ ਖਾਲਸਾ ਦੀ ਗੁਰੂ ਘਰ ਦਾ ਪੈਸਾ ਖਾਣਾ ਯਾਰ ਸਮਝਦਾ ਸੀ, ਉਹ ਅੱਜ ਸਿੱਖ ਗੁਰੂ ਘਰ ਦਾ ਪੈਸਾ ਖਾਣਾ ਆਪਣੀ ਸ਼ਾਨ ਸਮਝਦਾ ਖਾਲਸਾ ਜੀ। ਉਹ ਤੁਹਾਨੂੰ ਇਹ ਗੱਲਾਂ ਕਿਸੇ ਨੇ ਨੀ ਕਹਿਣੀਆਂ। ਸੰਤ ਕਹਿੰਦਾ ਹੁੰਦਾ ਸੀ, ਕਹਿੰਦਾ ਹੁੰਦਾ ਸੀ ਖਾਲਸਾ ਦੀ ਯਾਰ ਖਾ ਲਿਓ ਯਾਰ, ਆ ਗੁਰੂ ਗੁਰੂ ਨਾਨਕ ਦੇ ਘਰ ਦੀ ਗੋਲਕ ਦਾ ਪੈਸਾ ਆਪਣੇ ਘਰ ਨਾ ਵੜਨ ਦਿਓ। ਉਹ ਭਾਈ ਮਣੀ ਸਿੰਘ ਦਾ ਬੰਦ ਆ ਗੋਲਕ ਦੀ ਰੱਖਿਆ ਲਈ ਕੱਟਿਆ ਗਿਆ ਸੀ, ਕਹਿ ਦੇ ਵਾਹਿਗੁਰੂ। ਇਹ ਕੱਲ ਦੇ ਕੀਰਤਨ ਚ ਵਿਚਾਰ ਕਰਾਂਗੇ। ਕੱਲ ਦੇ ਕੀਰਤਨ ਭਾਈ ਮਣੀ ਸਿੰਘ ਬੰਦ ਕਟਾਉਂਦਾ, ਪਰ ਸਮੇਂ ਦੀ ਹਕੂਮਤ ਨੇ ਇੱਕ ਦਿਨ ਦੀ ਗੁਰੂ ਰਾਮਦਾਸ ਦੀ ਗੋਲਕ ਦੀ ਮਾਇਆ ਮੰਗੀ ਸੀ, ਪਰ ਭਾਈ ਮਣੀ ਸਿੰਘ ਨੇ ਕਿਹਾ ਨਾ, ਐਸਾ ਕੋਈ ਪੈਸਾ ਨਹੀਂ ਜੋ ਗੁਰੂ ਰਾਮਦਾਸ ਦੀ ਗੋਲਕ ਵਿੱਚੋਂ ਸ਼ਾਹੀ ਹਕੂਮਤ ਦੇ ਖਜ਼ਾਨੇ ਵਾਸਤੇ ਦਿੱਤਾ ਜਾਏ। ਗੁਰੂ ਰਾਮਦਾਸ ਦੀ ਗੋਲਕ ਦਾ ਪੈਸਾ ਤੇ ਸਿਰਫ ਹਰਿਮੰਦਰ ਸਾਹਿਬ ਵਾਸਤੇ, ਕਹਿ ਦਿਓ ਵਾਹਿਗੁਰੂ। ਉਹ ਕਹਿ ਦਿਓ ਵਾਹਿਗੁਰੂ। ਉਹ ਕਿਤੇ ਆ ਇਲੈਕਸ਼ਨ ਸੁਣੇ ਸਨ, ਆ ਪ੍ਰਧਾਨਾਂ ਦੇ ਇਲੈਕਸ਼ਨ, ਸੈਕਟਰੀਆਂ ਦੇ ਇਲੈਕਸ਼ਨ, ਉਹ ਗੁਰੂ ਮਾਫ ਕਰਨਾ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹੜਾ ਇਲੈਕਸ਼ਨ ਲੜਿਆ ਸੀ, ਤੀਸਰੇ ਪਾਤਸ਼ਾਹ ਨੇ ਕਿਹੜਾ ਇਲੈਕਸ਼ਨ ਲੜਿਆ ਸੀ। ਗੁਰੂ ਨਾਨਕ ਦੇ ਘਰ ਵਿੱਚ ਇਲੈਕਸ਼ਨ ਨਹੀਂ, ਇੱਥੇ ਤੇ ਸਿਲੈਕਸ਼ਨ ਹੈ ਸਿਲੈਕਸ਼ਨ, ਕਹਿ ਦਿਓ ਵਾਹਿਗੁਰੂ। ਇੱਥੇ ਤੇ ਸਿਲੈਕਸ਼ਨ ਸਿਲੈਕਸ਼ਨ, ਪੰਜਾਂ ਪਿਆਰਿਆਂ ਨੇ ਕਿਹੜਾ ਇਲੈਕਸ਼ਨ ਲੜਿਆ ਸੀ। ਉਹ ਬਦਕਿਸਮਤੀ ਕੌਮ ਦੀ, ਜਦੋਂ ਦਾ ਗੁਰੂ ਨਾਨਕ ਦੇ ਘਰ ਇਲੈਕਸ਼ਨ ਆ ਗਿਆ, ਇੱਥੇ ਭਾਈ ਤਾਰੂ ਸਿੰਘ ਤੇ ਬਾਬਾ ਦੀਪ ਸਿੰਘ ਵਰਗੇ ਸੂਰਮੇ ਜੰਮਣੇ ਬੰਦ ਹੋ ਗਏ ਨੇ ਖੜ੍ਹ ਪਿਆ ਜੀ। ਬੋਲੋ ਬੋਲੋ, ਸਿਰੇ ਦਾ ਸ਼ਰਾਬੀ ਹੋਵੇ, ਚਾਰ ਪੈਸੇ ਹੋਣ, ਕਿਸੇ ਵੀਰ ਨੂੰ ਗੁੱਸਾ ਨਾ ਲੱਗ ਜੇ, ਮੈਂ ਕਿਸੇ ਨੂੰ ਗੱਲ ਨਹੀਂ ਲਾ ਕੇ ਕਹਿ ਰਿਹਾ, ਸਿਰੇ ਦਾ ਸ਼ਰਾਬੀ ਹੋਵੇ ਤੇ ਮਾਫ ਕਰਨਾ ਚਾਰ ਪੈਸੇ ਹੋਣ ਕੋਲ। ਬੋਲੋ 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 ਬੋਲੋ, ਵੋਟਾਂ ਦੇ ਨਾਲ, ਉਹ ਤਾਂ ਵੋਟਾਂ ਦਾ ਪ੍ਰਧਾਨ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਉਹ ਪ੍ਰਧਾਨ ਨਹੀਂ ਜਿਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਮੇਰੀ ਗੱਲ ਨਾ ਮੰਨਿਓ, ਮੇਰੀ ਗੱਲ ਨੂੰ ਤੁਸੀਂ ਠੁਕਰਾ ਸਕਦੇ ਹੋ, ਮੇਰੀਆਂ ਲੱਖਾਂ ਗੱਲਾਂ ਨੂੰ ਤੁਸੀਂ ਠੁਕਰਾ ਕੇ ਤੁਸੀਂ ਪੁੰਨਾਂ ਦੇ ਭਾਗੀ ਬਣ ਸਕਦੇ ਹੋ, ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਤੁੱਕ ਪਲਟਾ ਦਿੱਤੀ ਨਾ, ਸਾਡਾ ਕਿਸੇ ਦਾ ਭਲਾ ਨਹੀਂ ਹੋਣਾ, ਕਹਿ ਦੇ ਵਾਹਿਗੁਰੂ। ਉਹ ਪ੍ਰਧਾਨ ਬਣੋ ਸਗਲ ਪੁਰਖ ਮੈਂ, ਸੁਖਨੀ ਸਾਹਿਬ ਪੜ੍ਹਦੇ ਹੋ ਨਾ, ਸਗਲ ਪੁਰਖ ਮੈਂ ਪੁਰਖ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਆਹ ਪ੍ਰਧਾਨ ਬਣੀਏ ਖਾਲਸਾ ਜੀ। ਨਵਾਬ ਕਪੂਰ ਸਿੰਘ ਜਿਹਨਾਂ ਦੇ ਨਾਂ ਤੇ ਕਪੂਰਥਲਾ ਪੈਂਦਾ, ਕਹਿ ਦਿਓ ਵਾਹਿਗੁਰੂ। ਉਹ ਸਮੇਂ ਦੀ ਸਰਕਾਰ ਨੇ ਨਵਾਬੀ ਭੇਜੀ, ਨਵਾਬੀ ਉਹ ਇਹੋ ਜਿਹੇ ਸਿੱਖ ਸਨ ਦਸਵੇਂ ਪਾਤਸ਼ਾਹ ਦੇ, ਕਹਿ ਦਿਓ ਵਾਹਿਗੁਰੂ। ਭਾਈ ਸਾਹਿਬ ਬੈਠੇ ਨੇ, ਬਲ ਸਾਹਿਬ ਕਵੀ, ਇਹਨਾਂ ਨੂੰ ਜ਼ਿਆਦਾ ਪਤਾ ਹੋਣਾ, ਇਹਨੂੰ ਬੇਨਤੀ ਕਰਾਂਗੇ ਕਿ ਕੱਲ ਨੂੰ ਸੁਣਾਉਣ। ਸਮੇਂ ਦੀ ਹਕੂਮਤ ਨੇ ਨਵਾਬੀ ਭੇਜੀ, ਨਵਾਬੀ ਤੇ ਮਾਫ ਕਰਨਾ ਸਰਦਾਰ ਕਪੂਰ ਸਿੰਘ ਕਹਿੰਦਾ, ਕਹਿੰਦਾ ਇਸ ਨਵਾਬੀ ਨੂੰ ਮੇਰੀ ਜੁੱਤੀ ਦੇ ਉੱਤੇ ਰੱਖ ਦਿਓ, ਕਹਿ ਦੇ ਵਾਹਿਗੁਰੂ। ਉਹ ਇਹੋ ਜਿਹੇ ਸਿੱਖ, ਮਾਫ ਕਰਨਾ, ਕਹਿੰਦਾ ਇਸ ਨਵਾਬੀ ਨੂੰ ਮੇਰੀ ਜੁੱਤੀ ਤੇ ਰੱਖ ਦਿਓ, ਤੇ ਮੈਂ ਜੁੱਤੀ ਤੇ ਨਵਾਬੀ ਰੱਖ ਕੇ ਤੇ ਠੁਕਰਾ ਦਿੱਤੀ। ਜਥੇ ਤੇ ਸਿੰਘਾਂ ਨੇ ਆਖਿਆ ਸੀ, ਬਾਬਾ ਜੀ ਤੁਸੀਂ ਆਪ ਕਿਹੜੀ, ਤੁਸੀਂ ਕਿਹੜੀ ਮੰਗੀ ਹੈ, ਕਹਿ ਦਿਓ ਵਾਹਿਗੁਰੂ। ਤੁਸੀਂ ਨਵਾਬੀ ਕਿਹੜੀ ਮੰਗੀ ਹੈ, ਤੁਹਾਨੂੰ ਸਰਕਾਰ ਦੀ ਤਰਫੋਂ ਆਪਣੇ ਆਪ ਦਿੱਤੀ ਗਈ ਹੈ ਮਾਫ ਕਰਨ। ਤੇ ਆਖਿਆ ਸੀ ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ, ਹੈਂ ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ, ਇਹ ਨਵਾਬੀਆਂ ਇਹ ਚੌਧਰਾਂ ਅੱਗ ਦੇ ਵਿੱਚ ਸੁੱਟ ਕੇ ਸਾੜ ਦਿਓ, ਮੇਰੇ ਕੀ ਕੰਮ ਨੇ। ਆਖਿਆ ਸੀ ਨਹੀਂ ਬਾਬਾ ਜੀ, ਆਖਿਆ ਚੰਗਾ ਜੀ ਜੇ ਤੁਹਾਡਾ ਖਿਆਲ ਤੇ ਮੈਂ ਪ੍ਰਵਾਨ ਕਰ ਲੈਣਾ। ਪਰ ਭਾਗਮ ਵਾਲਿਓ, ਇਹੋ ਜਿਹੇ ਸਿੱਖ ਸਨ ਗੁਰੂ ਗੋਬਿੰਦ ਸਿੰਘ ਦੇ ਜਿਨ੍ਹਾਂ ਦੇ ਨਾਂ ਤੋਂ ਕਪੂਰਥਲਾ ਬਣਿਆ ਸੀ। ਆਈਏ ਜਰਾ ਖਾਲਸਾ ਜੀ, ਉੱਚੇ ਵੇਖ ਕੇ ਮਹਿਲ ਮਹਾਜਣਾਂ ਦੇ, ਚੁੱਗੀ ਆਪਣੀ ਢਾਉਣ ਦਾ ਕੀ ਫਾਇਦਾ, ਉਹ ਸਾਧ ਹੋ ਕੇ ਮਨ ਨੂੰ ਸਾਧਿਆ ਨਾ, ਐਵੇਂ ਜਟਾਂ ਵਧਾਉਣ ਦਾ ਕੀ ਫਾਇਦਾ, ਖਾਲਸਾ ਦੀ ਗੁਰਸਿੱਖ ਹੋ ਕੇ ਬਾਣੀ ਨੂੰ ਮੰਨਿਆ ਨਾ, ਐਵੇਂ ਸਿੱਖ ਕਹਾਉਣ ਦਾ ਕੀ ਫਾਇਦਾ, ਤੇ ਬੰਦਾ ਹੋ ਕੇ ਕੀਤੀ ਬੰਦਗੀ ਨਾ, ਐਵੇਂ ਬੰਦਾ ਕਹਾਉਣ ਦਾ ਕੀ ਫਾਇਦਾ। ਤੇ ਗੁਰੂ ਸਾਹਿਬ ਨੂੰ ਆਖਿਆ, ਮਹਾਰਾਜ ਕੁੱਤੇ ਲੜ ਲੜ ਕੇ ਮਰ ਜਾਣਗੇ, ਮਹਾਤਮਾ ਨੇ ਆਖਿਆ। ਗੁਰੂ ਸਾਹਿਬ ਨੇ ਕਿਹਾ ਠੀਕ, ਲੜ ਲੜ ਕੇ ਮਰ ਜਾਣਗੇ, ਪਰ ਜਿਨ੍ਹਾਂ ਦੀ ਸੁਰਤੀ ਬਿਰਤੀ ਨਾ ਇਸ ਮਾਇਆ ਤੋਂ ਉੱਚੀ ਰਹੂਗੀ, ਇਹ ਕੁੱਤੀ ਉਹਨਾਂ ਦੀ ਸੇਵਾ ਵੀ ਕਰੂਗੀ। ਕਹਿ ਦਿਓ ਵਾਹਿਗੁਰੂ ਮਾਫ ਕਰਨਾ ਭਾਗਾਂ ਵਾਲਿਓ, ਅੱਜ ਜੀਵਨ ਕਿੱਧਰ ਤੁਰਿਆ ਜਾ ਰਿਹਾ। ਜੁੜਨਾ ਗੁਰੂ ਨਾਲ ਤੇ ਜੁੜ ਗਏ ਗੋਲਕ ਨਾਲ, ਜੁੜਨਾ ਕੀਰਤਨ ਨਾਲ ਜੁੜ ਗਏ ਕਿਰਤ ਨਾਲ। ਭਾਗਾਂ ਵਾਲਿਓ ਗੱਲ ਨਹੀਂ ਉੱਥੇ ਤੇ ਸੱਚੋ ਹੀ ਸੱਚ ਨਿਬੜੈ, ਜਿਹਨ ਵੱਖ ਕੱਢੇ ਜਜਮਾਲੀ ਹੈ। ਜੇ ਅੱਖਾਂ ਦਿੱਤੀਆਂ ਨੇ ਤੇ ਦਇਆ ਪੈਦਾ ਕਰ, ਜੇ ਜ਼ਬਾਨ ਹੈ ਤੇ ਜ਼ਬਾਨ ਦੇ ਵਿੱਚ ਗਰੀਬੀ ਪੈਦਾ ਕਰ। ਮਾਫ ਕਰਨਾ ਹਮ ਨਹੀਂ ਚੰਗੇ, ਕਹਿ ਦਿਓ ਵਾਹਿਗੁਰੂ। ਹਰ ਬੰਦਾ ਕਹਿੰਦਾ ਮੈਂ ਬੜਾ ਚੰਗਾ, ਪਾਤਸ਼ਾਹ ਨੂੰ ਕੁਝ ਬਣਨ ਵਾਸਤੇ ਕਹਿ ਰਹੇ ਨੇ, ਇਹ ਕਹਿੰਦਾ ਮੈਂ ਚੰਗਾ ਪਾਤਸ਼ਾਹ ਕਹਿੰਦੇ ਨੇ, ਤੂੰ ਕਹਿ ਮੈਂ ਚੰਗਾ ਨਹੀਂ। ਕੋਈ ਕਹਿੰਦਾ ਮੈਂ ਚੰਗਾ ਨਹੀਂ, ਕੋਈ ਕਹਿੰਦਾ ਗੁਰਦੇਵ ਕਹਿ ਰਹੇ ਨੇ ਤੂੰ ਬਣਨਾ ਕੀ ਹੈ, ਤੂੰ ਵੇਖਣਾ ਕਿਵੇਂ ਹੈ, ਤੂੰ ਸਿੱਖ ਬਣਨਾ ਨਾ। ਹਮ ਨਹੀਂ ਚੰਗੇ, ਕਹਿ ਦਿਓ ਵਾਹਿਗੁਰੂ ਹਮ ਨਹੀਂ ਚੰਗੇ। ਸਾਰੇ ਕਹੋ ਨਾ ਹਮ ਨਹੀਂ ਚੰਗੇ। ਕਿੰਨੇ ਸਿਆਪੇ ਖਤਮ ਹੋ ਗਏ ਜੇ ਤੁਹਾਨੂੰ ਕਹਿੰਦੇ ਤੁਸੀਂ ਚੰਗਾ ਨਹੀਂ। ਉਹ ਤੂੰ ਤਾਂ ਬੜਾ ਭੈੜਾ ਬੰਦਾ ਯਾਰ, ਤੂੰ ਚੰਗਾ ਨਹੀਂ। ਜਦੋਂ ਲੜਾਈ ਸ਼ੁਰੂ ਹੋਈ ਤੂੰ ਤੈਨੂੰ ਕਹਿੰਦਾ ਮੈਂ ਚੰਗਾ ਨਹੀਂ, ਪਰ ਹਮ ਨਹੀਂ ਚੰਗੇ। ਉਹ ਤੇਰੇ 50 ਗੱਲਾਂ ਦੇ ਜ਼ਰੀਏ ਐਵੇਂ ਖਤਮ ਹੋ ਜਾਣਗੀਆਂ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਕਬੀਰ ਸਭ ਤੇ ਹਮ ਤੱਜ ਭਲੋ ਸਭ ਕੋਏ। ਮੈਨੂੰ ਛੱਡ ਕੇ ਸਾਰੇ ਚੰਗੇ ਨੇ, ਪਰ ਕਹਿੰਦੇ ਨੇ ਮੇਰਾ ਮਿੱਤਰ ਉਹ ਹੈ ਜਿਹੜਾ ਕਹਿੰਦਾ ਕਿ ਮੈਂ ਸਭ ਤੋਂ ਬੁਰਾ। ਵੈਸੇ ਆਪਾਂ ਕਹਿੰਦੇ ਮੇਰਾ ਯਾਰ ਬੜਾ ਚੰਗਾ ਯਾਰ, ਉਹਦੇ ਵਰਗਾ ਬੰਦਾ ਹੀ ਕੋਈ ਨਹੀਂ, ਕਹਿ ਦਿਓ ਵਾਹਿਗੁਰੂ। ਉਹ ਗੁਰੂ ਨਾਨਕ ਨੇ ਕਿਹੋ ਜਿਹੇ ਯਾਰ ਬਣਾਏ ਹੋਏ, ਕਹਿ ਦਿਓ ਵਾਹਿਗੁਰੂ। ਬਾਬਾ ਨਾਨਕ ਭੂਮੀਆਂ ਕੋਲ ਗਿਆ ਹੋਏ, ਇਹ ਤੇ ਪਹਿਲਾਂ ਮਰਿਆ ਪਿਆ ਚੋਰੀਆਂ ਕਰ ਕਰਕੇ, ਇਹਨੂੰ ਬਚਾਲਾਂ। ਬਾਬਾ ਨਾਨਕ ਸੱਜਣ ਠੱਗ ਕੋਲ ਗਿਆ, ਬਾਬਾ ਨਾਨਕ ਕੌਡੇ ਰਾਖਸ ਕੋਲ ਗਿਆ, ਬਾਬਾ ਨਾਨਕ ਉਹਨਾਂ ਬੰਦਿਆਂ ਕੋਲ ਗਿਆ। ਬਾਬੇ ਨਾਨਕ ਨੂੰ ਤਰਸ ਆਇਆ ਉਹਨਾਂ ਬੰਦਿਆਂ ਤੇ ਜਿਹੜੇ ਬੰਦੇ ਧਰਮ ਦਾ ਰਾਹ ਭੁੱਲ ਚੁੱਕੇ ਸਨ, ਜਿਹੜੇ ਬੰਦੇ ਇਨਸਾਨੀਅਤ ਦਾ ਰਾਹ ਭੁੱਲ ਚੁੱਕੇ ਸਨ। ਹਮ ਨੀ ਚੰਗੇ ਬੁਰਾ ਨੀ ਕੋਏ, ਪ੍ਰਣਵਤ ਨਾਨਕ ਤਾਰੇ ਫਰੀਦਾ। ਐਵੇਂ ਨਾ ਬੜੋ ਛੇਤੀ ਫਰੀਦਾ, ਬੁਰੇ ਦਾ ਭਲਾ ਕਰ। ਕੀਤਾ ਕਦੇ ਕੀਤਾ ਫਰੀਦਾ ਬੁਰੇ ਦਾ ਭਲਾ ਕਰ। ਮੈਨੂੰ ਉੜੀਸਾ ਜਾਣ ਦਾ ਮੌਕਾ ਮਿਲਿਆ। ਆਹਾ ਕੰਮ ਕਿਤੇ ਨੋਟਾਂ ਮੋਟਾਂ ਨਾਲ ਨਹੀਂ ਬਣਦੀਆਂ। ਦੂਸਰੇ ਦਿਨ ਅਸੀਂ ਖਾਲਸਾ ਜੀ ਸਮੁੰਦਰ ਦੇ ਇਲਾਕੇ ਵੱਲ ਨੂੰ ਜਾਣਾ ਸੀ। ਇੱਕ ਪੜ੍ਹੀ ਲਿਖੀ ਭੈਣ ਨੇ ਦਾਸ ਗੱਡੀ 'ਤੇ ਲੱਗਾ ਬੈਠਣ ਤੇ ਦੋਨੋਂ ਬਾਹਾਂ ਫੈਲਾ ਕੇ ਬਾਜੂ ਫੈਲਾ ਕੇ ਲੱਗੀ ਕਹਿਣ, ਪਲੀਜ਼ ਸੰਤ ਜੀ ਸਟੇ, ਆਈ ਹੈਵ ਸੋ ਮੈਨੀ ਡਾਊਟਸ ਅਬਾਊਟ ਸਿੱਖ ਕਮਿਊਨਿਟੀ, ਮੈਨੂੰ ਸਿੱਖਾਂ ਬਾਰੇ ਬੜੇ ਸ਼ੰਕੇ ਨੇ। ਠਹਿਰੋ, ਅੱਖਾਂ ਦੀਆਂ ਹੰਝੂਆਂ ਨਾ ਭਰੀਆਂ, ਬੁੱਲ ਸੁੱਕ ਰਿਹਾ ਸੀ, ਗਲਾ ਰੁਕ ਰਿਹਾ ਸੀ। ਮਾਫ ਕਰਨਾ ਕੁਝ ਹਾਲਾਤ ਇਹੋ ਜਿਹੇ ਹੁੰਦੇ ਨੇ ਖਾਲਸਾ ਜੀ, ਮਾਫ ਕਰਨਾ ਗੁਰੂ ਕੀ ਸੰਗਤ। ਲੱਗੀ ਕਹਿੰਦੇ ਸੰਤ ਜੀ ਮੈਨੂੰ ਸਿੱਖਾਂ ਬਾਰੇ ਬੜੇ ਸ਼ੰਕੇ ਨੇ। ਮੈਂ ਕਿਹਾ ਦੱਸੋ ਭੈਣੇ। ਕਹਿੰਦੀ ਕਹਿਣ ਜੂ ਸੋਲਵ ਮਾਈ ਪ੍ਰੋਬਲਮ, ਕਹਿੰਦੇ ਤੁਸੀਂ ਮੇਰੇ ਸ਼ੰਕੇ ਦੂਰ ਕਰ ਸਕਦੇ, ਮੇਰੀਆਂ ਗੱਲ ਕੁਝ ਸਵਾਲਾਂ ਦਾ ਜਵਾਬ ਦੇ ਸਕਦੇ ਹੋ। ਮੈਂ ਕਿਹਾ ਭੈਣੇ ਤੂੰ ਕੀ, ਮੈਂ ਆਪ ਕਿਆ ਕਹਿਣਾ ਚਾਹਤੀ। ਕਹਿਣ ਲੱਗੀ ਪਹਿਲਾ ਕੁਸ਼ਚਨ ਸੀ ਸੰਤ ਜੀ, ਕੁਸ਼ਚਨ ਮਾਰਕ ਲਾ ਦਿੱਤਾ, ਕਿਆ ਵਹੀ ਸਿੱਖ ਜਿਨਕੇ ਬਾਰੇ ਮੈਂ ਅਖਬਾਰ ਨਿਊਜ਼ ਪੇਪਰ ਮੈਂ, ਉਹ ਇੰਨੇ ਚੰਗੇ ਕੰਮ ਕਰੋ ਹੋਏ ਸਿੱਖੋ, ਤੁਹਾਨੂੰ ਵੇਖ ਕੇ ਹਰ ਬੰਦਾ ਕਹੇ ਮੈਂ ਸਿੱਖ ਬਣਨਾ। ਕਹਿ ਦਿਓ ਵਾਹਿਗੁਰੂ, ਸਿੱਖ ਇੰਨੇ ਚੰਗੇ ਹੁੰਦੇ ਨੇ, ਕਹਿ ਦਿਓ ਵਾਹਿਗੁਰੂ, ਉਹ ਸਿੱਖ ਇੰਨੇ ਚੰਗੇ ਹੁੰਦੇ ਨੇ, ਕਹਿ ਦਿਓ ਵਾਹਿਗੁਰੂ। ਉਹ ਖਾਲਸਾ ਦੀ ਤੁਹਾਡੀ ਕਰਨੀ ਦਾ ਅਸਰ ਪੈਣਾ, ਕਰਨੀ ਦਾ ਕੰਮਾਂ ਦਾ ਅਸਰ ਪੈਣਾ। ਤਦ ਤਾਂ ਕਹਿੰਦੇ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਕਹਿ ਲੱਗੇ ਸੰਤ ਜੀ, ਕਿਆ ਆਪ ਵਹੀ ਸਿੱਖੋ ਜਿਨਕੇ ਬਾਰੇ ਮੈਂ ਅਖਬਾਰ ਨਿਊਜ਼ ਪੇਪਰ ਮੈਂ ਪੜ੍ਹਾ ਥਾ, ਰੇਡੀਓ ਪੇ ਸੁਣਾ ਥਾ, ਟੀਵੀ ਪੇ ਦੇਖਾ ਥਾ। ਸਿੱਖ ਉਗਰਵਾਦੀ ਹੋਤਾ ਹੈ, ਸਿੱਖ ਅਤਵਾਦੀ ਹੋਤਾ ਹੈ, ਸਿੱਖ ਟੈਰਿਸਟ ਹੋਤਾ ਹੈ, ਸਿੱਖ ਐਕਸਟ੍ਰੀਮਿਸਟ ਹੋਤਾ ਹੈ, ਕਿਆ ਆਪ ਵਹੀ ਸਿੱਖੋ। ਦਾਸ ਦਾ ਗਲਾ ਰੁਕ ਗਿਆ, ਬਹੁਤ ਵੱਡਾ ਸਵਾਲ ਸੀ। ਦਾਸ ਨੇ ਕਿਹਾ ਬੇਟੇ ਐਸਾ ਤੋ ਨਹੀਂ, ਮਗਰ ਵਕਤ ਕੇ ਹਾਲਾਤੋਂ ਨੇ, ਵਕਤ ਕੀ ਸਰਕਾਰ ਨੇ ਹਮੇ ਉਗਰਵਾਦੀ ਅਤਵਾਦੀ ਟੈਰਿਸਟ ਇਤਿਹਾਦ ਬਣਾ ਦਈਏ, ਐਸਾ ਤੋ ਨਹੀਂ। ਹਮਾਰੀ ਤੋ ਅਰਦਾਸ ਸੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਾਫ ਕਰਨਾ ਸਾਡੀ ਤੇ ਅਰਦਾਸ ਹੀ ਇਹ ਹੈਗੀ ਹੈ। ਜਦ ਦਾਸ ਨੇ ਗੱਲ ਕਹੀ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਸਾਧ ਸੰਗਤ ਜੀ ਇੱਕ ਚਲਾਉਂਦੀ ਹੋਈ ਆਵਾਜ਼ ਚ ਬੋਲੀ, ਸੰਤ ਜੀ ਸਿੱਖ ਦਾਨੀ ਹੋਤਾ ਹੈ, ਸਿੱਖ ਦਿਆਲੂ ਹੋਤਾ ਹੈ, ਸਿੱਖ ਵਫਾਦਾਰ ਹੋਤਾ ਹੈ, ਸਿੱਖ ਮੈਂ ਪ੍ਰੇਮ ਹੋਤਾ ਹੈ। ਮਾਫ ਕਰਨਾ, ਸਿੱਖ ਦੇਸ਼ ਕਾ ਵਫਾਦਾਰ ਹੋਤਾ ਹੈ।
जो सिख को उग्रवादी अतवादी टेररिस्ट या एक्सट्रीमिस्ट कहता है वो देश का गद्दार होता है। खालसा बनो बनो सिख बनो, सिखा दे जीवन पढ़िए, सिखा दे जीवन पढ़िए, फिर पता लगता कि कलगी धार दे सिख कहो जे सन। माफ करना ओ भागम वाले, एक अमृत ते दूजा अमृत वेला ते तीजी अमृत वेले दी अमृत वर्गी बाणी, अमृत बाणी हर हर तेरी, सुन सुनो वह परमगत मेरी। गुजरात तू कल एक लड़की आ रही चंगी पढ़ी लिखी है, फिर आ रही, उसको पता चला है कि दिल्ली में बाबा जी के दीवान चल रहे हैं। वो उसका आपको लेक्चर कल को नहीं तो परसों को जरूर सुनाएंगे, जरूर सुनाएंगे। वो साढ़े हर कोई बंदा कहता सी बड़े चंगे हैं, हर कोई कहता किसे आख्या आराम है सारे का, वो किसे आख्या आराम है सारे का, किसे आख्या मेरा ही अल्लाह होवे, किसे आख्या मेरा खुदा होवे, किसे आख्या मेरा ही कल्ला होवे। हर कोई अपनी उम्मत का भला मंगे, अपनी कम्युनिटी का, हर कोई अपनी उम्मत का भला होवे, पर जा गुरु नानक तेरे भाड़े सरबत का भला होवे। खालसा जी दुनिया के लोग कहो सिख बड़े चंगे होंगे ने, माफ करना चंगे काम करो, दुनिया के लोग आखन सिख बड़े चंगे होंगे ने, माफ करना भागम वाले हो, ये क्या चंगे नहीं बनना, तदे क्या हम नहीं चंगे बुरा नहीं कोई। ते क्या ना फरीदा बुरे दा, फरीदा बुरे दा गुस्सा मनना हंडाए, जही रोग न लगी पल्ले सब कुछ पाए, होइयां भुलां दी माफी बख्शोगे। खालसा जी करोड़ा मन कताबी ज्ञान दे नालों एक बारी कह दे वाहिगुरु, समा तो हो गया पर मैनू एक गल याद आई है, जे बाणी वसाउणी ते इस तरीके ना हिरदे दे विच वसाईए। धर्म भी युधिष्ठ जो बड़े धर्मात्मा सन, एक पासे कार पांडव 101 ने, दूजे पासे माफ करना ये पांडव पांच भरा ने, द्रोणाचार्य इन्हां दा अस्त्र शस्त्र गुरु, जिहड़ा इन्हां नूं जंगी शस्त्र की भी सिखलाई दिंदा, जंग दी दे शस्त्रां दी भी सिखलाई दिंदा सी ते दुनियावी तौर ते पढ़ाई भी पढ़ाउंदा सी, इह पढ़न वास्ते बिठाए गए। कह दे वाहिगुरू अगे ना जाओ, बाणी पढ़ लगे अगे ना जाओ, वेखो मेरे जीवन च यह तुका है ही, अगे फिर जाइए माफ करना, कला कला अखर पढ़ पढ़ के उन्होंने हिरदे च वसाउण की कोशिश करिए। पहले दिन गए द्रोणाचार्य ने सबक दिता, लैसन दिता, पहले दिन पाड़ दिता, आख्या काका सदा सच बोलो, सदा सच बोलो, सदा सच बोलो, माफ करना गिनती 106 दी सी, अमल करने वाला एक सी, एक एक गुरबाणी की तुक दे अर्थ कर, लखा लखा अर्थ करने वाले लखा विद्वान मिल जाएंगे, पर रात नूं सारी रात मालक दी याद विच जागण वाला लखा विचों एक मिलेगा। भागम वाले हो कहिंदे ने सदा सच बोलो, सदा सच बोलो, पहले दिन सबक दित्ता गया, दूजे दिन कुदरती गल है कि द्रोणाचार्य नूं सुनना सी, जदों सारे गए आख्या काका सुनाओ भाई कल सबक दित्ता सी सारे दे बाहां उत्ते, पर धर्म भी युधिष्ठिर दी बाह थले सी, हाथ थले सी, सुनाओ भाई काका तू सुना, सारे सुनाता सदा सच बोलो, सदा सच बोलो। धर्म भी युधिष्ठिर नूं क्या गया, जे तुसी आप अमृत वेले नहीं जागते मैं हर कहण तू ग्रहज नहीं करूंगा, दास हर कीर्तनिया नूं बेनती करता है, दास हर कथा करन वाले नूं बेनती करता है, जे तुसी आप अमृत वेले नहीं जागते तुहानूं दूजे नूं अमृत वेले जागण का उपदेश देण का कोई हक नहीं, जे आप तुसी नितनेम नहीं करते तुहानूं दूजिआं नूं नितनेम करन दा नितनेम करन दा उपदेश देण दा कोई हक नहीं। याद रखो जे आप अमृत नहीं अमृत वेले नहीं जागदे, आप नितनेम नहीं करते दूजिआं नूं उपदेश दिंदे हो, फिर आ तुकां तुहाडे ते की मेरे ते भी आ तुकां लागू ने, आवर उपदेश है आप ना करै ते आवत जावत जन्म मरै, आप करना नहीं ते दूजिआं नूं उपदेश देना, फिर गुरु साहब कहिंदे ने आवेगा जाएगा जमेगा मरेगा। सारिया ने सुना दिता, धर्म भी युधिष्ठ ने पूछा काका तू आखा दे मैनू याद नहीं, आख्या सदा सच बोलो, माफ करना। दूजा दिन लंघ गया, तीजे दिन फिर आए, सारे ने पूछा गया भी कल दस सबक, सारे सुनाता, पर धर्म भी युधिष्ठ की बांह अज भी थले सी, कुदरती गल है अज मार पैनी सी, वह दो दिन गुजर गया तेनू इना ही याद नहीं होया, अगे की पढ़ेगा सदा सच बोलो। गल तो इन के दो चपेड़ा मारिया द्रोणाचारी ने मूह से, तेन पता नहीं कि सबक सी सदा सच बोलो, गलत नहीं। इतिहास दसदा धर्मवीर युधिष्ठिर नूं सत दिन मार पैंदी, सत दिन ओ बोलदा सन ਉਹ ਬੋਲਦੇ ਸਨ ਪਰ ਧਰਮੀ ਯੁਧਿਸ਼ਠਰ ਆਪਣੇ ਮਨ ਨੂੰ ਤੋਲਦਾ ਸੀ। ਉਹ ਬੋਲਦੇ ਸਨ, ਜ਼ਬਾਨ ਤੋਂ ਬੋਲਦੇ ਸਨ, ਉਹ ਆਪਣੇ ਮਨ ਨਾਲ ਤੋਲਦਾ ਸੀ, ਤੋਲਦਾ ਸੀ, ਤੋਲਦਾ। ਮਾਫ ਕਰਨਾ, ਜੇ ਕੋਈ ਵੇਟ ਪਿਆ ਹੋਵੇ ਨਾ, ਪੰਡ ਪਈ ਹੋਵੇ ਭਾਰੀ, ਤੇ ਹਰ ਬੰਦਾ ਮਨ ਸੋਚਦਾ ਮੈਂ ਚੱਕ ਵੀ ਲਾਂਗਾ। ਕਹੋ ਵਾਹਿਗੁਰੂ, ਇੰਨਾ ਭਾਰ ਮੈਂ ਲੈ ਕੇ, ਇੰਨਾ ਭਾਰ ਲੈ ਕੇ ਮੈਂ ਤੁਰ ਵੀ ਪਾਵਾਂਗਾ। ਧਰਮੀ ਯੁਧਿਸ਼ਠਰ ਆਪਣੇ ਮਨ ਨੂੰ ਤੋਲਦਾ ਸੀ ਵੀ ਇਹ ਸੱਚ ਬੋਲੋ, ਤੂੰ ਬੋਲ ਵੀ ਸਕਦਾ। ਕਹਿ ਦਿਓ ਵਾਹਿਗੁਰੂ, ਉਹ ਕਹਿ ਦਿਓ ਵਾਹਿਗੁਰੂ, ਤੂੰ ਬੋਲ ਵੀ ਸਕਦਾ। ਸੱਤ ਦਿਨ ਮਾਰ ਪੈਂਦੀ ਰਹੀ, ਅੱਠਵਾਂ ਦਿਨ ਆਇਆ ਤੇ ਅੱਜ ਦਰੋਣਾਚਾਰੀਏ ਨੇ ਪੁੱਛਿਆ ਵੀ ਕਾਕਾ ਸੁਣਾਓ, ਬਾਕੀਆਂ ਦੇ ਕੋਲੋਂ ਤੇ ਕੀ ਪੁੱਛਣਾ ਸੀ, ਪੁੱਛਿਆ ਵੀ ਸੁਣਾਓ ਵੀ ਸਬਕ ਯਾਦ ਹੈ। ਅੱਜ ਧਰਮ ਵੀ ਯੁਧਿਸ਼ਠਰ ਦੀ ਬਾਂਹ ਸਭ ਤੋਂ ਉੱਤੇ ਹੈ। ਕਦੇ ਸਾਡੇ ਮਨ ਵਿੱਚ ਇਵੇਂ ਬਾਣੀ ਵਸ ਜਾ, ਆਖਿਆ ਸੁਣਾ ਬਾਈ, ਪੁੱਛਣਾ ਤੇ ਧਰਮੀ ਯੁਧਿਸ਼ਠਰ ਨੂੰ ਸੀ, ਸੁਣਾ ਬਈ ਕਾਕਾ। ਕਹਿ ਲੱਗਾ ਜੀ ਸਦਾ ਸੱਚ ਬੋਲੋ, ਸਦਾ ਸੱਚ ਬੋਲੋ, ਸਦਾ ਸੱਚ ਬੋਲੋ। ਆਖਿਆ ਕਾਕਾ ਤੈਨੂੰ ਸੱਤ ਦਿਨ ਮਾਰ ਪੈਂਦੀ ਰਹੀ ਹੈ, ਤੂੰ ਪਹਿਲੇ ਸੱਤ ਦਿਨ ਮਾਰ ਖਾਧੀ ਹੈ, ਇੱਕ ਇੰਨੀ ਕੁ ਗੱਲ ਸੀ ਨਾ, ਗੱਲ ਤੇ ਇੰਨੀ ਕੁ ਸੀ, ਸਦਾ ਸੱਚ ਬੋਲੋ। ਆਖਿਆ ਮਹਾਰਾਜ ਗੱਲ ਛੋਟੀ ਸੀ, ਸੱਤ ਦਿਨ ਮਾਰ ਇਸ ਕਰਕੇ ਖਾਂਦਾ ਰਿਹਾ, ਮੈਨੂੰ ਪਤਾ ਸੀ ਸੱਚ ਤੇ ਚੱਲਣ ਵਾਲਿਆਂ ਨੂੰ ਮਾਰ ਪੈਂਦੀ। ਕਹੋ ਵਾਹਿਗੁਰੂ, ਕਹਿ ਦਿਓ ਵਾਹਿਗੁਰੂ, ਉਹ ਸੱਚ ਤੇ ਚੱਲਣ ਵਾਲਿਆਂ ਨੂੰ ਮਾਰ ਪੈਂਦੀ ਹੈ, ਸੱਚ ਤੇ ਚੱਲਣ ਵਾਲਿਆਂ ਨੂੰ ਮਾਰ ਪੈਂਦੀ ਹੈ, ਸੱਚ ਤੇ ਚੱਲਣ ਵਾਲਿਆਂ ਨੂੰ ਤੱਤੀਆਂ ਤਵੀਆਂ ਤੇ ਬਹਿਣਾ ਪਿਆ। ਮਾਰ ਮੈਨੂੰ ਪਤਾ ਸੀ, ਅਗਰ ਤੂੰ ਸੱਤ ਦਿਨ ਮਾਰ ਖਾਂਦਾ ਰਿਹਾ, ਤੂੰ ਐਵੇਂ ਮਾਰ ਖਾਂਦਾ ਰਿਹਾ। ਮਾਰ ਕੋਈ ਗੱਲ ਨਹੀਂ, ਕੋਈ ਗੱਲ ਕਿਹੜੀ ਹੈ, ਮੈਨੂੰ ਪਤਾ ਸੀ ਕਿ ਮਾਰ ਪੈਣੀ ਸੱਚ ਤੇ ਚੱਲਣ ਵਾਲਿਆਂ ਨੂੰ ਮਾਰ ਪੈਂਦੀ, ਪਰ ਮੈਂ ਸੱਤ ਦਿਨ ਇਹ ਫੈਸਲਾ ਕਰਦਾ ਰਿਹਾ ਕਿ ਤੂੰ ਸੱਚ ਵੀ ਬੋਲ ਸਕਦਾ, ਕਿ ਤੂੰ ਸੱਚ ਬੋਲ ਸਕਦਾ। ਅੱਜ ਮੈਂ ਬਾਂਹ ਖੜੀ ਕਰਕੇ ਕਹਿ ਰਿਹਾ ਕਿ ਧਰਮ ਵੀ ਯੁਧਿਸ਼ਠਰ ਦੀ ਗਰਦਨ ਲੈ ਸਕਦੀ, ਪਰ ਧਰਮ ਵੀ ਯੁਧਿਸ਼ਠਰ ਕਦੀ ਜ਼ਿੰਦਗੀ 'ਚ ਝੂਠ ਤੇ ਜੇ ਪੜ੍ਹ ਲਿਆ ਨਾ ਅੰਮ੍ਰਿਤ ਵੇਲਾ, ਕਹਿ ਦਿਓ ਵਾਹਿਗੁਰੂ। ਵੈਸੇ ਤਾਂ ਸ਼ੁਰੂ ਤੋਂ ਹੀ ਆ ਜਾਈਏ, ਇੱਕ ਓਂਕਾਰ ਇੱਥੇ ਖੜ ਜਾਓ, ਮਹਿਸੂਸ ਤਾਂ ਨਹੀਂ ਕਰੋਗੇ, ਪਰ ਕੋਈ ਗੱਲ ਨਹੀਂ, ਕਰ ਲਓਗੇ ਤੇ ਆਪਾਂ ਤਾਂ ਗੁਰੂ ਦੀ ਗੱਲ ਕਰਨੀ ਹੈ ਨਾ। ਇੱਥੇ ਜੀ ਸਿੱਖ, ਸਿੱਖ ਹੋ ਕੇ ਸਿੱਖ ਗਲਾਂ 'ਚ ਗਾਤਰੇ, ਮੁੰਦੀਆਂ ਮੁਸਲਮਾਨਾਂ ਦੇ ਕੋਲੋਂ ਬਣਵਾ ਬਣਵਾ ਕੇ ਨਾ ਵਿੱਚ ਪਤਾ ਨਹੀਂ ਕੀ ਪਾਈ ਬੈਠੇ ਨੇ। ਉਹ ਜਿਹਦੀ ਤਾਤੀ ਭਾਉ ਨਾ ਲੱਗ ਗਈ ਪਾਰ ਬ੍ਰਹਮ, ਉਹ ਜਿਹਦਾ ਗੁਰੂ ਰਾਖਾ ਹੋਵੇ ਉਹਨੂੰ ਮੁੰਦੀਆਂ ਪਾਉਣ ਦੀ ਕੀ ਲੋੜ। ਤੇ ਬੱਲੇ ਬੱਲੇ ਗਲਾਂ 'ਚ ਗਾਤਰੇ, ਜੋਸ਼ੀਆਂ ਨੂੰ ਹੱਥ ਵਿਖਾਉਂਦੇ ਫਿਰਦੇ ਨੇ, ਉਹ ਵਿਖਾ ਗੁਰੂ ਨੂੰ ਹੱਥ, ਗੁਰੂ ਨੂੰ ਕਹੋ ਬਾਂਹ ਫੜ ਕੇ ਮੇਰੀ ਕੱਢ ਲੈ, ਬਾਂਹ ਪਕੜ ਕੱਢ ਲਈ ਨੇ ਆਪਣੇ ਗ੍ਰਹਿ ਅੰਧਕੂਪ ਤੇ, ਸੱਚੇ ਪਾਤਸ਼ਾਹ ਮੇਰੀ ਬਾਂਹ ਫੜ ਲੈ। ਕਹਿ ਦਿਓ ਵਾਹਿਗੁਰੂ, ਜੋਸ਼ੀਆਂ ਨੂੰ ਹੱਥ, ਕਬਰਾਂ 'ਤੇ ਮੱਥੇ ਟੇਕਦੇ ਫਿਰਦੇ ਆ, ਕਹੋ ਵਾਹਿਗੁਰੂ। ਉਹ ਮਰਿਆਂ ਦੀਆਂ ਕਬਰਾਂ 'ਤੇ ਕਹਿ ਦਿਓ ਵਾਹਿਗੁਰੂ। ਆ ਫਲਾਣੇ ਪੀਰ ਦੀ ਕਬਰ, ਫਲਾਣੇ ਪੀਰ ਦੀ ਕਬਰ, ਸਾਨੂੰ ਯੂਪੀ ਜਾਣ ਦਾ ਮੌਕਾ ਮਿਲਿਆ, ਬੱਲੇ ਬੱਲੇ ਫਲਾਣੇ ਪੀਰ ਦੀ ਕਬਰ। ਮੈਂ ਕਿਹਾ ਅੱਛਾ, ਇੰਨੀਆਂ ਕਬਰਾਂ, ਇੰਨੀਆਂ ਕਬਰਾਂ। ਅਸੀਂ ਫਿਰ ਢਾਟ ਆ ਕੇ ਗਏ ਥੱਕ, ਮੈਂ ਕਿਹਾ ਵੀ ਲਿਆ ਵੀ ਇੱਥੇ ਬਦਾਨ, ਅਤੇ ਪਹਿਲਾਂ ਇਹਨਾਂ ਪੀਰਾਂ ਦਾ ਕਰੀਏ ਕਲਿਆਣ। ਅੱਗਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਵੇ ਅਤੇ ਪਾਤਸ਼ਾਹ ਕਹਿੰਦੇ ਨੇ ਗੋੜ ਮੜੀ ਮੱਠ ਭੂਲ ਨਾ ਮੰਨੇ। ਅਖੀਰ ਉਹਨਾਂ ਨੂੰ ਮੈਂ ਕਿਹਾ ਵੀ ਹੁਣ ਮੇਰੇ ਕੋਲ ਸਮਾਂ ਥੋੜ੍ਹਾ, ਅਸੀਂ ਅਗਲੀ ਵਾਰੀ ਆਵਾਂਗੇ। ਮੈਂ ਕਿਹਾ ਜੇ ਤਾਂ ਸਾਨੂੰ ਕਿਸੇ ਪੀਰ ਨੇ ਲਿਆ ਫੜ, ਤਾਂ ਫਿਰ ਤਾਂ ਸਮਝ ਲਓ ਵੀ ਤੁਹਾਨੂੰ ਵੀ ਕੁਝ ਕਹਿਣਗੇ। ਉਹ ਪਾਤਸ਼ਾਹ ਤਾਂ ਕਹਿੰਦੇ ਨੇ ਮੈਂ ਨਾ ਗਣੇਸ਼ਾ ਪ੍ਰਥਮ ਮਨਾਊ, ਕਿਸ਼ਨ ਵਿਸ਼ਨ ਕਬੂ ਨਾ ਧਿਆਊ, ਕਾਨ ਸੁਣੇ ਪਹਿਚਾਨ ਨਾ 300 ਲਿਵ ਲਾਗੀ ਮੋਰੀ ਪੱਗ। ਕਦੇ ਖਿਆਲ ਆਇਆ? ਬੱਲੇ 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 ਖਾਲਸਾ ਜੀ, ਆ ਕਬਰਾਂ ਦੇ ਮੱਥੇ ਟੇਕ, ਮਰਿਆਂ ਦੀਆਂ ਕਬਰਾਂ 'ਤੇ। ਉਹ ਬੱਲੇ ਬੱਲੇ ਪੀਰ ਬੜਾ ਯਾਰਾ ਜੀ, ਸਿੱਖ ਤਾਂ ਚਲੇ ਗਏ, ਬੜਾ ਪੀਰ ਯਾਰਾ ਜੀ। ਮੈਂ ਕਿਹਾ ਅੱਛਾ, ਇਹ ਪੀਰ ਦੀ ਦੱਸੋ ਕਬਰ ਕਿਹਨੇ ਬਣਾਈ ਸੀ? ਕਹੋ ਵਾਹਿਗੁਰੂ। ਕਹਿੰਦੇ ਨੇ ਜੀ ਫਲਾਣੇ ਪਿੰਡ ਤੋਂ ਰਾਜ ਲਿਆਉਂਦੇ ਸੀ। ਮੈਂ ਕਿਹਾ ਕਬਰ ਦੀਆਂ ਇੱਟਾਂ ਕਿੱਥੋਂ ਲਿਆਉਂਦੀਆਂ? ਕਹਿੰਦਾ ਇੱਟਾਂ ਫਲਾਣੇ ਭੱਠੇ ਤੋਂ ਲਿਆਉਂਦੀਆਂ। ਮੈਂ ਕਿਹਾ ਅੱਛਾ, ਦਲੀਲ ਨਾਲ ਲੋਕ ਮੰਨਦੇ ਨੇ। ਮੈਂ ਕਿਹਾ ਫਿਰ ਸੀਮਿੰਟ ਕਿੱਥੋਂ ਲਿਆਂਦਾ? ਕਹਿੰਦਾ ਫਲਾਣੀ ਦੁਕਾਨ ਤੋਂ ਲਿਆਂਦਾ, ਰੇਤਾ ਕਿੱਥੋਂ? ਫਲਾਣੀ ਥਾਂ ਤੋਂ ਲਿਆ। ਤੇ ਮਾਫ ਕਰਨਾ, ਦਾਸ ਨੇ ਕਿਹਾ ਰੇਤਾ ਉੱਥੋਂ ਲਿਆਂਦਾ ਤੇ ਸੀਮਿੰਟ ਫਲਾਣੀ ਦੁਕਾਨ ਤੋਂ ਲਿਆਂਦਾ, ਇੱਟਾਂ ਫਲਾਣੇ ਭੱਠੇ ਤੋਂ ਲਿਆਂਦੀਆਂ। ਮਾਫ ਕਰਨਾ, ਬਣਾ ਤੀਆਂ ਫਲਾਣੇ ਰਾਜ ਨੇ। ਮੈਨੂੰ ਇਹ ਦੱਸਾਂ ਕਿ ਪੀਰ ਕਿੱਥੋਂ ਫੜ ਕੇ ਅੰਦਰ ਪਾਇਆ? ਮੈਂ ਤਾਂ ਪੁੱਛਣਾ ਚਾਹੁੰਦਾ। ਕਹਿ ਦਿਓ ਵਾਹਿਗੁਰੂ। ਮੈਂ ਤਾਂ ਉਹ ਮੈਂ ਗਿਆ, ਉਹ ਪੀਰ ਇਹਦੇ ਅੰਦਰ ਕਿੱਥੋਂ ਫੜ ਕੇ ਪਾਇਆ, ਵਾਹਿਆ ਬਿਠਾਇਆ ਇਹਦੇ ਅੰਦਰ ਕਿੱਥੋਂ ਪਾਇਆ ਫੜ ਕੇ ਪੀਰ? ਮਾਫ ਕਰਨਾ ਗੁਰੂ ਕੀ ਸੰਗਤ, ਉਹ ਪੀਰ ਕਿੱਥੋਂ ਪਾਇਆ? ਲਿਆਓ ਪਹਿਲਾਂ ਪੀਰ ਵਿਖਾਓ, ਕਿੱਥੋਂ ਫੜ ਕੇ ਲਿਆਂਦਾ? ਇਹਦਾ ਮਤਲਬ ਪੀਰ ਕਿੱਥੋਂ ਆਇਆ? ਮਾਫ ਕਰਨਾ, ਜਾਦੂ ਟਮੁਣਾ ਕਿਛ ਨਹੀਂ, ਨਾ ਜਿਨ ਨਾ ਕਿਛ ਭੂਤ, ਇਹ ਗੁਰਾਂ ਕੀ ਛੋੜ ਕੇ ਮੜੀਆਂ ਪੂਜਣ ਊਤ। ਖਾਲਸਾ ਜੀ, ਜੁੜਨਾ ਜ਼ਿੰਦਗੀ ਤੇ ਟੁੱਟਣਾ ਇੱਕ ਮੌਤ ਹੈ ਭਾਗਾਂ ਵਾਲੇ। ਉਹ ਗੁਰੂ ਦਾ ਸਿੱਖ ਹੋਵੇ, ਬੱਲੋ 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 ਦਰਿਆਵਾਂ ਨੇ ਰਾਹ ਦੇ ਦਿੱਤੇ। ਦੱਸਦਾ ਸੀ ਨਾ ਭਾਈ ਬਲ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ, ਗੁਰੂ ਗੋਬਿੰਦ ਸਿੰਘ ਨੇ ਇਹਨਾਂ ਪਖੰਡਾਂ ਦਾ ਹੀ ਨਾਸ ਕੀਤਾ ਸੀ। ਕਹਿ ਦਿਓ ਵਾਹਿਗੁਰੂ।
ਸਾਰੇ ਅੰਮ੍ਰਿਤ ਛਕ ਗੁਰੂ ਵਾਲੇ ਬਣੋ, ਗੁਰੂ ਚਰਨਾਂ ਨਾਲ ਜੁੜੋ, ਸਰਬੱਤ ਦਾ ਭਲਾ ਮੰਗੋ, ਫਿਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਡੇ ਹਰਿਆਣੇ 'ਚ ਨਾ ਇੱਕ ਲੱਗੇ ਚੌਧਰੀਆਂ ਦੀ ਲੜਕੀ ਦਾ ਲੱਗਾ ਵਿਆਹ, ਹੁਣ ਆਪਣੇ 'ਚ ਤਾਂ ਚਾਰ ਫੇਰੇ ਦੇ ਦਿੰਦੇ ਛੇਤੀ ਸਰ ਜਾਂਦਾ। ਉਹ ਕੁਦਰਤੀ ਪੰਡਾਲ ਸੀ ਬਹੁਤ ਵੱਡਾ, ਅਤੇ ਗੁਰੂ ਕਿਸੰਗ ਦਾ ਆਪਣੇ ਆਪਣਾ ਆਪਣਾ ਧਰਮ ਹੈ, ਗੁਰੂ ਕਿਸੰਗ ਦੇ ਉਹ ਕੁਦਰਤੀ ਗੱਲ ਹੈ। ਸਾਹ ਸੰਗੇ ਜੀ, ਉੱਤੋਂ ਲੱਗ ਗਈ ਬਰਸਾਤ, ਚਾਰ ਕੁ ਫੇਰੇ ਦਿੱਤੇ, ਬਰਸਾਤ ਵੀ ਇੰਨੇ ਜ਼ੋਰ ਦੀ ਹੋ ਗਈ, ਤਿੰਨ ਰਹਿ ਗਏ ਬਾਕੀ। ਉਹ ਚੌਧਰੀ ਲੱਗਾ ਕਹਿਣ, ਕਹਿਣ ਲੱਗਾ ਆਪਣੇ ਮੁੰਡੇ ਨੂੰ ਕਹਿੰਦਾ ਹੈ, ਅਤੇ ਜਿਹੜੀ ਉਹ ਸਜਵਈ ਨੂੰਹ ਸੀ ਉਹਦੀ ਜਿਹੜੀ ਫੇਰੇ ਲੈ ਰਹੀ ਸੀ, ਇੱਕ ਹੱਥ ਨਾਲ ਮੁੰਡੇ ਦਾ ਮੁੰਡੇ ਦੀ ਬਾਂਹ ਫੜ ਲਈ, ਦੂਜੇ ਦੇ ਹੱਥ ਨਾਲ ਨੂੰਹ ਦੀ ਬਾਂਹ ਫੜ ਲਈ, ਉੱਤੋਂ ਬਰਸਾਤ ਬੜੀ ਜ਼ੋਰ ਦੀ ਪੈ ਗਈ, ਤਿੰਨ ਰਹਿ ਗਏ ਫੇਰੇ ਬਾਕੀ। ਕਹਿੰਦਾ ਉੱਠੋ 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 ਬੇਟੇ, ਬੜੇ ਹੋ ਗਏ, ਇਤਨੇ ਬੜੇ ਹੈ, ਕੋਈ ਬਾਤ ਨਹੀਂ, ਚਾਰ ਫੇਰੇ ਹੋ ਗਏ, ਕੋਈ ਬਾਤ ਨਹੀਂ, ਬਾਰਾਂ ਕੋਹ ਤਾਂ ਬੋਲੀ ਬਦਲ ਜਾਂਦੀ, ਕੋਈ ਨਹੀਂ ਬੇਟੇ ਬੇਟੇ ਛੋੜੋ ਚਲੋ ਚਲੇ। ਉਹ ਪੰਡਿਤ ਜੀ ਮਾਰ ਬੋਲਦੇ, ਕਹਿੰਦੇ ਚੌਧਰੀ ਸਾਲੇ ਤਾਂ ਅੰਧਾ ਰਿਹਾ, ਤੁਹਾਨੂੰ ਦਿਖਦਾ ਨਹੀਂ ਹੈ ਬਈ ਤੀਨ ਫੇੜੇ ਫੇਰੇ ਬਾਕੀ ਰਹਿ ਰਹੇ, ਦਿਖਦਾ ਨਹੀਂ ਹੈ। ਉਹ ਚੌਧਰੀ ਬੋਲਿਆ, ਕਹਿੰਦਾ ਸੁਣ ਲੈ ਬਈ ਬਾਹਮਣ, ਚਾਰ ਥੋੜੇ ਹੈ, ਅਗਰ ਤੂੰ ਇਸ ਨਾਲ ਬਸਣਾ ਹੋਇਆ ਤੂੰ ਚਾਰਾਂ ਗਿੱਲਾ ਬਸ ਜਾ ਗਈ, ਅਗਰ ਇਸ ਨਾਲ ਭਾਗਣਾ ਹੋਇਆ ਜਾਂ ਫੇਰੇ ਪਾ ਫੇਰਾ ਦੇਈ ਜਾ, ਜੂਰੀ ਬਸਦੀ, ਤੇ ਜੇ ਆਪਾਂ ਮੰਨਣਾ ਹੋਇਆ ਇਹਨਾਂ ਕੋਈ ਸੁਣ ਕੇ ਮੰਨ ਜਾਂਗੇ, ਤੇ ਜੇ ਆਪਾਂ ਨਾ ਮੰਨਣਾ ਹੋਇਆ ਤੇ ਫਿਰ ਭਾਵੇਂ ਬਾਜੇ ਢੋਲਕੀਆਂ ਸਾਡੇ ਕੰਨਾਂ ਨਾਲ ਬੰਨ ਦਿਓ, ਆਪਾਂ ਨਹੀਂ ਜੇ ਮੰਨਣਾ। ਉਹ ਭਾਗਾਂ ਵਾਲਿਓ ਮਾਫ ਕਰਨਾ, ਕਿਨਕਾ ਇੱਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਘਣੀ ਨਾ ਆਵੇ, ਕੁਝ ਨਾ ਕੁਝ ਪੱਲੇ ਲੈ ਜਾਓ ਲੈ ਜਾਓ ਲੈ ਜਾਓ, ਤੇ ਫਿਰ ਕਦੀ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਕਰਾਂਗਾ। ਭਾਗਾਂ ਵਾਲਿਓ ਸਿੱਖ ਬਣੋ, ਉਹ ਸਿੱਖ ਬਣੋ ਜਿਹੜੇ ਸਿੱਖ ਗੁਰੂ ਗੋਬਿੰਦ ਸਿੰਘ ਨੇ ਪੈਦਾ ਕੀਤੇ ਸਨ, ਕਹਿ ਦਿਓ ਬਾਈ ਜੀ, ਜਿਹੜੇ ਸਿੱਖ ਕਲਗੀਆਂ ਵਾਲੇ ਨੇ ਪੈਦਾ ਕੀਤੇ ਸਨ, ਤੇ ਗੁਰੂ ਸਾਹਿਬ ਨੇ ਹੁਣ ਦੱਸੋ ਸ਼ਰਾਬਾਂ ਪੀਣ ਵਾਲੇ ਸਿੱਖ ਪੈਦਾ ਕੀਤੇ ਸਨ, ਕੋਈ ਦੱਸ, ਬੋਲਦੇ ਨਹੀਂ, ਕੀਤੇ ਸਨ ਇਹੋ ਜਿਹੇ ਸਿੱਖ ਪੈਦਾ, ਬੋਲਦੇ ਨਹੀਂ, ਹਾਂਜੀ ਕੀਤੇ ਸਨ। ਇਹ ਕਦੀ ਵਿਚਾਰ ਕਰੇ ਭੁੱਖੀਆਂ ਖਾਣ ਵਾਲੇ ਸਿੱਖ ਪੈਦਾ ਕੀਤੇ ਸਨ, ਕੋ ਜਰਦੇ ਖਾਣ ਵਾਲੇ ਸਿੱਖ ਪੈਦਾ ਕੀਤੇ ਸਨ, ਕਿਤੇ ਆ ਕੇਸ ਕਤਲ ਕਰਵਾਉਣ ਵਾਲੇ ਹਿੰਦੂ ਭਰਾ ਜਾਂ ਮੁਸਲਮਾਨ ਭਰਾ, ਆਪਣੇ ਧਰਮ 'ਚ ਠੀਕ ਹੈ, ਆਪਾਂ ਗੁਰੂ ਕੇ ਸਿੱਖ ਹਾਂ ਆਪਾਂ ਠੀਕ ਹਾਂ, ਕਿ ਇਹੋ ਜਿਹੇ ਸਿੱਖ ਪੈਦਾ ਕੀਤੇ ਸਨ? ਨਹੀਂ, ਖਾਲਸਾ ਜੀ ਤੇਰਾ ਖਾਲਸਾ ਹੋਵੇ, ਖਾਸ਼ ਹੋਵੇ, ਹੱਥ ਖੰਡਾ ਪੈਰ ਕਾਬੂ ਉੱਤੇ, ਭਾਵੇਂ ਲਿਖ ਬਦਾਵਾ ਦੇ ਜਾਏ ਤੈਨੂੰ, ਆਖਰ ਮਿਲੂ ਖਦਰਾਣੇ ਦੀ ਢਾਬ ਉੱਤੇ, ਉਹ ਇਹਨਾਂ ਭੁੱਲਾਂ ਦੀ ਮਾਫ਼ੀ ਬਖਸ਼ੋਗੇ, ਅਤੇ ਫਿਰ ਕਦੀ ਸਮਾਂ ਬਣਿਆ ਅਤੇ ਤੁਹਾਡੇ ਦਰਸ਼ਨ ਜ਼ਰੂਰ ਕਰਾਂਗੇ। ਪਰ ਦਿੱਲੀ ਵਾਲਿਓ, ਦਿੱਲੀ ਸ਼ੁਰੂ ਤੋਂ ਹੀ ਧਰਮ ਦਾ ਕੇਂਦਰ ਰਹੀ ਹੈ, ਧਰਮ ਦਾ ਕੇਂਦਰ। ਇਸੇ ਦਿੱਲੀ ਦੇ ਵਿੱਚ ਮਹਾਰਾਜਾ ਦਲੀਪ ਸਿੰਘ, ਜਿਹਦੇ ਨਾਂ 'ਤੇ ਦਿੱਲੀ ਅੱਖਰ ਪਿਆ ਸੀ, ਇਹ ਦਿੱਲੀ ਮਹਾਰਾਜਾ ਦਲੀਪ ਸਿੰਘ ਦੇ ਨਾਂ 'ਤੇ ਗੁਰੂ ਸਾਹਿਬ ਨੇ ਕਿਹਾ ਸੀ, ਆਖਿਆ ਸੀ ਰੰਗਜੇਬ ਨੂੰ, ਬੜੀਆਂ ਲੰਬੀਆਂ ਸਤਰਾਂ ਨੇ, ਬੜੀਆਂ ਲੰਬੀਆਂ ਵਿਚਾਰਾਂ ਨੇ, ਗੁਰੂ ਸਾਹਿਬ ਨੇ ਆਖਿਆ ਸੀ ਰੰਗਜੇਬ ਤੂੰ ਆਪਣੇ ਆਪ ਨੂੰ ਦਿੱਲੀ ਦਾ ਬਾਦਸ਼ਾਹ ਸਮਝਦਾ ਨਾ, ਤੂੰ ਤਾਂ ਦਿੱਲੀ ਦੇ ਤਖ਼ਤ 'ਤੇ ਬਹਿਣ ਦੇ ਕਾਬਲ ਹੀ ਨਹੀਂ, ਕਿਉਂਕਿ ਜਿਹਦੇ ਨਾਂ 'ਤੇ ਦਿੱਲੀ ਬਣੀ ਸੀ ਉਹ ਮਹਾਰਾਜਾ ਦਲੀਪ ਸਿੰਘ ਬੜਾ ਪਰਮਾਤਮਾ ਰਾਜਾ ਸੀ। ਖਾਲਸਾ ਜੀ, ਇਹ ਕਦੀ ਸਮਾਂ ਬਣਿਆ ਨਾ, ਦਿੱਲੀ ਕਿੱਥੋਂ ਬਣੀ, ਇਹਦੇ ਵਾਸਤੇ 3-4 ਘੰਟੇ ਚਾਹੀਦੇ ਨੇ, ਫਿਰ ਆਪਾਂ ਕਰਾਂਗੇ ਵਿਚਾਰ। ਇਹਨੇ ਇੱਕ ਸ਼ਬਦ ਕਰੋ ਪ੍ਰਵਾਨ, ਅੱਜ ਅੱਧ ਅੱਜ ਮਾਫ ਕਰੋ ਸੀਟਾਂ ਧਰਮ ਦੀਆਂ, ਕਹਿ ਦਿਓ ਵਾਹਿਗੁਰੂ, ਬੱਲੇ ਬੱਲੇ। ਅੱਜ ਕੱਲ੍ਹ ਤਾਂ ਸਾਡੀਆਂ ਮੀਟਿੰਗਾਂ ਵੀ ਜਿਹੜੇ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਮੀਟਿੰਗਾਂ ਨੇ ਨਾ, ਗੁਰਦੁਆਰੇ ਨਹੀਂ ਹੋਣੀਆਂ, ਇਹ ਤਾਂ ਮੀਟਿੰਗਾਂ ਵੀ 5-star ਰੈਸਟੋਰੈਂਟਾਂ 'ਚ ਹੁੰਦੀਆਂ ਨੇ ਜਾ ਕੇ। ਮਾਫ ਕਰਨਾ ਗੁਰੂ ਕੀ ਸੰਗਤ, ਇਹੋ ਜਿਹਾ ਜ਼ਮਾਨਾ ਆ ਗਿਆ ਸਾਡੇ ਪੰਜਾਬ 'ਚ, ਅਸੀਂ ਦੇਖਦੇ ਹਾਂ ਬੱਲੇ 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 ਬੱਲੇ। ਇੱਕ ਪਿਛਲੇ ਦਿਨੀ ਗਲਤੀ ਕਰ ਬੈਠਾ ਕਿਤੇ ਕੋਈ ਗ੍ਰੰਥੀ ਸਿੰਘ, ਚਾਹੀਦਾ ਤਾਂ ਉਹਨੂੰ ਇਹ ਸੀ ਕਿ ਮਾਫ ਕਰਨਾ, ਕਿ ਉਹਨੂੰ ਡਿਸਮਿਸ ਹੀ ਕਰਕੇ ਭੇਜ ਦਿੰਦੇ ਘਰ, ਅਤੇ ਇਹ ਦੱਸਦੇ, ਦੱਸਣਾ ਨਹੀਂ ਚਾਹੁੰਦਾ ਹੁਣ, ਪਰ ਰਿਹਾ ਵੀ ਨਹੀਂ ਜਾਂਦਾ। ਪਰ ਖਾਲਸਾ ਜੀ, ਉਹਨੂੰ ਉੱਥੋਂ ਬਦਲ ਕੇ ਨਾ ਅਤੇ ਕਿਤੇ ਹੋਰ ਗੁਰਦੁਆਰੇ ਘੱਲ ਦਿੱਤਾ। ਦਾਸ ਨੇ ਪੁੱਛਿਆ, ਪ੍ਰਧਾਨ ਜੀ ਇੱਕ ਤਾਂ ਗੱਲ ਦੱਸੋ ਵੀ ਇਹ ਬੰਦੇ ਨੇ ਇੱਥੇ ਗਲਤੀ ਕੀਤੀ, ਤੁਸੀਂ ਦੂਜੇ ਗੁਰਦੁਆਰੇ ਭੇਜ ਦਿੱਤਾ। ਕਹਿੰਦਾ ਚਲੋ ਜੀ, ਇਹਦੇ 'ਚ ਗਲਤੀਆਂ ਤਾਂ ਹੈਗੀਆਂ ਨੇ, ਉੱਥੇ ਘੱਟ ਕਰ ਲਏਗਾ ਜਾ ਕੇ ਸਾਧ ਸੰਗ, ਇੱਥੇ ਪਤਾ। ਅੱਜ ਤਾਂ ਅਸੀਂ ਗੁਰੂ ਘਰਾਂ 'ਚ ਵੀ ਆ ਕੇ ਗਲਤੀਆਂ ਦੀ ਪੰਡ ਬੰਨੀ ਹੋਈ ਹੈ। ਜਿੱਦਣ ਗੁਰੂ ਘਰਾਂ 'ਚ ਧਰਮ ਦੀ ਗੱਲ ਹੋਣ ਲੱਗ ਗਈ ਨਾ, ਉਹ ਜੇ ਸੈਕਟਰੀ ਹੋਵੇ ਤਾਂ ਅੰਮ੍ਰਿਤਧਾਰੀ ਹੋਵੇ, ਜੇ ਪ੍ਰਧਾਨ ਹੋਵੇ ਅੰਮ੍ਰਿਤਧਾਰੀ ਹੋਵੇ, ਸੇਵਾਦਾਰ ਹੋਵੇ ਅੰਮ੍ਰਿਤਧਾਰੀ ਹੋਵੇ। ਆਹ ਦੱਸੋ, ਉਹ ਕੋਈ ਗਲਤੀ ਕਰ ਲਈ ਜੀ, 5 ਪਿਆਰੇ ਸਿੰਘ ਸਾਹਿਬ ਮਿਲ ਕੇ ਜੀ ਇਹਦੀ ਡਿਊਟੀ ਲਾ ਦਿਓ, ਕਾਹਦੀ ਕਾਹਦੀ ਡਿਊਟੀ ਲਾ ਦਿਓ, ਤਨਖਾਹ ਲਾ ਦਿਓ, ਕਾਹਦੀ ਕਾਹਦੀ ਤਨਖਾਹ ਲਾ ਦਿਓ ਜੀ, ਇਹਨੂੰ ਭਾਂਡੇ ਮਾਂਜਣ ਦੀ ਤਨਖਾਹ ਲਾ ਦਿਓ। ਇਹਦਾ ਮਤਲਬ ਕੀ ਹੈ? ਆਪਾਂ ਸਾਰੇ ਭਾਂਡੇ ਮਾਂਜਣੇ ਆ, ਭਾਂਡੇ ਮਾਂਜਣਾ ਤੇ ਸਿੱਖ ਦੀ ਸੇਵਾ ਹੈ, ਕਹੋ ਵਾਹਿਗੁਰੂ। ਉਹ ਗੁਰੂ ਘਰ ਝਾੜੂ ਦੇਣਾ ਤੇ ਸਿੱਖ ਦੀ ਸੇਵਾ ਹੈ, ਕਹਿ ਦਿਓ ਵਾਹਿਗੁਰੂ। ਇਹਦਾ ਮਤਲਬ ਕੀ? ਜਿਹੜੇ ਗੁਰੂ ਘਰਾਂ 'ਚ ਆ ਕੇ ਸਿੱਖ ਭਾਂਡੇ ਮਾਂਜਣੇ ਨੇ ਜਾਂ ਲੰਗਰ ਦੀ ਸੇਵਾ ਕਰਦੇ ਨੇ, ਸਾਰੇ ਤਨਖਾਹੀਏ ਤੁਰੇ ਫਿਰਦੇ ਨੇ, ਕਹਿ ਦਿਓ ਵਾਹਿਗੁਰੂ। ਉਹ ਲਾਈ ਸੀ ਤਨਖਾਹ ਅਕਾਲੀ ਬਾਬਾ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ। ਖਾਲਸਾ,
ਉਹਦੀ ਪਿੱਠ ਤੇ ਮਾਰੇ 32 ਕੋੜੇ। ਪਰ ਉਹ ਸਿੱਖ ਵੀ ਤੇ ਹੋਏ ਜੇ ਸਨ, ਮਾਫ ਕਰਨਾ, ਜਿਹੜੇ ਹੱਥ ਜੋੜ ਕੇ ਕਹਿੰਦੇ ਸਨ ਮਾਫ ਕਰਨਾ। ਸ਼ੇਰੇ ਪੰਜਾਬ ਦੀ ਪਿੱਠ ਤੇ ਲਾਲ ਹੋ ਸਕਦੀ ਹੈ, ਪਰ ਸ਼ੇਰੇ ਪੰਜਾਬ ਨਾ ਗੁਰੂ ਘਰ ਦੀ ਮਰਿਆਦਾ ਦੇ ਉਲਟ ਕੰਮ ਨਹੀਂ ਕਰ ਸਕਦਾ। ਖਾਲਸਾ ਜੀ ਕਹਿ ਦਿਓ ਭਾਈ, ਅੱਜ ਕਿੱਧਰ ਜੀਵਨ ਜਾ ਰਿਹਾ। ਖੈਰ ਇਹਨਾਂ ਸ਼ਬਦ ਪ੍ਰਵਾਨ ਕਰੋ, ਉਹਨਾਂ ਭੁੱਲਾਂ ਦੀ ਮਾਫ਼ੀ ਸੋਚੇ ਨਾ ਸੋਚੇ। ਅੱਜ ਸਾਡੀ ਸੋਚ ਕਿੱਧਰ ਜਾ ਰਹੀ ਹੈ? ਮਾਫ ਕਰਨਾ, ਸਾਰੇ ਅਮਰ ਛਕੀਏ, ਗੁਰੂ ਵਾਲੇ ਬਣੀਏ, ਗੁਰੂ ਚਰਨਾਂ ਨਾਲ ਜੁੜੀਏ, ਇਹਨਾਂ ਕੁ ਸ਼ਬਦ ਪ੍ਰਵਾਨ, ਉਹਨਾਂ ਭੁੱਲਾਂ ਦੀ ਮਾਫ਼ੀ।